ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦ ਹੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸਮਰੱਥ ਗੁਰੂ ਪ੍ਰਤੱਖ ਗੁਰੂ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਹੀ ਬੜੇ ਪ੍ਰੇਮ ਨਾਲ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਆਪ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਆਓ ਸਾਰੇ ਦਾਸ ਦੀ ਤਿਆਰੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੰਗਤ ਜੀ ਅੱਜ ਬਹੁਤ ਸਾਰੀਆਂ ਸੰਗਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਮਨਾ ਰਹੀਆਂ ਨੇ ਇਸ ਸੰਬੰਧ ਦੇ ਵਿੱਚ ਆਪ ਜਿਤਨੇ ਵੀ ਸੱਜ ਕੇ ਬੈਠੇ ਹੋ ਪ੍ਰੇਮ ਨਾਲ ਆਪ ਸਭ ਨੂੰ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਅਵਤਾਰ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਣੀ ਹਜ਼ੂਰੀ ਵਿੱਚ ਬੈਠ ਕੇ ਇਹ ਮਹਾਨ ਪਲ ਬਿਤਾਉਣ ਦਾ ਸਾਨੂੰ ਅਵਸਰ ਮੌਕਾ ਸਾਨੂੰ ਬਖਸ਼ਿਸ਼ ਕੀਤਾ ਕੱਲ੍ਹ ਤੋਂ ਹੀ ਸੰਗਤਾਂ ਗੁਰਪੁਰਬ ਦੀ ਖੁਸ਼ੀ ਵਿੱਚ ਸੇਵਾ ਕਰ ਰਹੀਆਂ ਨੇ ਅਖੰਡ ਪਾਠ ਸਾਹਿਬ ਵਿੱਚ ਹਾਜ਼ਰੀ ਭਰ ਰਹੀਆਂ ਨੇ ਕਥਾ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਨੇ ਅੱਜ ਵੀ ਸਾਰੀ ਦਿਹਾੜੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਕੱਲ੍ਹ ਵੀ ਇਸੇ ਤਰ੍ਹਾਂ ਗੁਰਪੁਰਬ ਦੇ ਸਮਾਗਮ ਚੱਲਣੇ ਹਨ ਗੁਰਮੁਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਲ ਰੂਪ ਦੀ ਵਿਚਾਰ ਉਹ ਆਪਾਂ ਕੱਲ੍ਹ ਕਰਨੀ ਹੈ ਕਿਵੇਂ ਕਿਵੇਂ ਪਟਨਾ ਸਾਹਿਬ ਦੀ ਧਰਤੀ 'ਤੇ ਮਿਹਰਾਂ ਕੀਤੀਆਂ ਮਹਾਰਾਜ ਨੇ ਪਰ ਅੱਜ ਇੱਕ ਆਪ ਜੀ ਸਰਵਣ ਕਰੋ ਕਿੱਥੇ ਕਿੱਥੇ ਕਿਹੜਾ ਕਿਹੜਾ ਬੈਠਾ ਸੀ ਅਤੇ ਕੀ ਪ੍ਰਾਪਤ ਹੋਇਆ ਜਦੋਂ ਗੁਰੂ ਸਾਹਿਬ ਜੀ ਦਾ ਅਵਤਾਰ ਹੋਇਆ ਜੀ ਗੁਰਮੁਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਦੀਆਂ ਖਬਰਾਂ ਪਹਿਲਾਂ ਹੀ ਚਾਲੂ ਹੋ ਗਈਆਂ ਸਨ ਜੀ ਉਹ ਕਿਵੇਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਦੀ ਇੱਕ ਗੱਲ ਲਿਖਦੇ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਕੀਰਤਨ ਕਰ ਰਹੇ ਸਨ ਸ਼ੇਰਾਂ ਨੇ ਆ ਕੇ ਕੀਰਤਨ ਸੁਣਿਆ ਸ਼ੇਰਾਂ ਨੇ ਕੀਰਤਨ ਦਾ ਭੋਗ ਪਿਆ ਸਮਾਪਤੀ ਹੋਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛਦੇ ਨੇ ਭਾਈ ਤੁਸੀਂ ਕੀਰਤਨ ਬੜੇ ਪ੍ਰੇਮ ਨਾਲ ਸੁਣਿਆ ਅਤੇ ਦੱਸੋ ਤੁਹਾਡੀ ਦਸ਼ਾ ਕਿਵੇਂ ਹੋਈ ਗੁਰਮੁਖੋ ਸਤਿਗੁਰੂ ਸਵਾਲ ਕਰੇ ਤੇ ਪੱਥਰ ਨੂੰ ਵੀ ਜ਼ੁਬਾਨ ਲੱਗਦੇ ਜੀ ਸਤਿਗੁਰੂ ਸਵਾਲ ਕਰੇ ਪੱਥਰ ਵੀ ਬੋਲ ਪਵੇ ਜੀ। ਬਸ ਹੋਇਆ ਵੀ ਇਸੇ ਤਰ੍ਹਾਂ ਹੀ। ਸਤਿਗੁਰੂ ਮਹਾਰਾਜ ਨੇ ਜਦੋਂ ਪ੍ਰਸ਼ਨ ਕੀਤਾ, ਇੱਕ ਬਜ਼ੁਰਗ ਸ਼ੇਰ ਉੱਠ ਕੇ ਮਹਾਰਾਜ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਬੇਨਤੀ ਇਹ ਹੈ, ਅਸੀਂ ਜਿੰਨੇ ਵੀ ਲੋਕ ਹੈ ਨਾ ਤੁਹਾਨੂੰ ਦਿਸ ਰਹੇ, ਸਾਨੂੰ ਪਹਿਲੇ ਜਨਮ ਵਿੱਚ ਮਾਸ ਖਾਣ ਦੀ ਬਹੁਤ ਆਦਤ ਸੀਗੀ, ਬਹੁਤ ਖਾਧਾ ਆਪਾਂ, ਸਾਡੀ ਜੀਭ ਦਾ ਚਸਕਾ ਸੀ ਮਾਸ ਛਾਣਾ, ਸਾਡੀ ਅੰਤਮ ਵਾਸ਼ਨਾ ਵੀ ਮਾਸ ਖਾਣਾ ਹੀ ਸੀਗੀ। ਹੁਣ ਰੱਬ ਨੇ ਸਾਨੂੰ ਜਿਹੜੀ ਜੂਨ ਦਿੱਤੀ ਹੈ ਨਾ, ਉਹ ਸ਼ੇਰਾਂ ਦੀ ਦੇ ਦਿੱਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਭਾਵ ਇਹ ਹੈ ਵੀ ਹੁਣ ਮਾਸ ਖਾਵਾਂਗੇ ਤੇ ਜਿੰਦੇ ਰਹਾਂਗੇ, ਜੇ ਮਾਸ ਨਹੀਂ ਮਿਲਿਆ ਤੇ ਜਿੰਦੇ ਰਹਿਣਾ ਔਖਾ। ਮਹਾਰਾਜ ਇਸ ਜੰਗਲ ਵਿੱਚ 100 ਜੋਜਨ ਤੱਕ ਬੰਦਾ ਕੋਈ ਜਿੰਦਾ ਨਹੀਂ ਰਹਿਣ ਦਿੱਤਾ ਸੱਚੇ ਪਾਤਸ਼ਾਹ, ਸਾਰੇ ਆਪਾਂ ਮਾਰ ਕੇ ਖਾ ਗਏ ਹਾਂ। ਮਹਾਰਾਜ ਜੀ ਜਾਨਵਰ ਵੀ ਕੋਈ ਜਿੰਦਾ ਨਹੀਂ ਰਹਿਣ ਦਿੱਤਾ, ਪੰਛੀ ਥੱਲੇ ਨਹੀਂ ਉਤਰਦੇ, ਨਹੀਂ ਤੇ ਪੰਛੀਆਂ ਨੂੰ ਵੀ ਮਾਰ ਕੇ ਖਾ ਜਾਈਏ, ਤੇ ਮਹਾਰਾਜ ਭੁੱਖੇ ਬੈਠੇ ਆ ਇੱਥੇ। ਮਹਾਰਾਜ ਕਹਿੰਦੇ ਗੱਲ ਕੀ? ਮਹਾਰਾਜ ਜੀ ਪਹਿਲਾਂ ਤੇ ਸਾਡੇ ਵਿੱਚੋਂ ਕੋਈ ਸ਼ੇਰ ਸੌਂਦਾ ਸੀ ਨਾ, ਅਸੀਂ ਉਹਨੂੰ ਮਾਰ ਕੇ ਖਾ ਜਾਂਦੇ ਹਾਂ, ਹੁਣ ਤੇ ਦੂਜਿਆਂ ਸ਼ੇਰਾਂ ਨੂੰ ਵੀ ਪਤਾ ਲੱਗ ਗਿਆ ਤੇ ਮਜਬੂਰੀ ਵਿੱਚ ਕੋਈ ਸ਼ੇਰ ਵੀ ਨਹੀਂ ਸੌਂਦਾ, ਇੱਕ ਲੱਤ ਤੇ ਖੜੇ ਨੇ ਸਾਰੇ। ਤੇ ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਸੁਣਿਆ ਕੀਰਤਨ, ਤੇ ਤੁਹਾਨੂੰ ਕੀਰਤਨ ਦਾ ਫਲ ਤੇ ਮਿਲਣਾ ਹੀ ਮਿਲਣਾ। ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਸੁਣਨ ਦਾ ਫਲ ਤੇ ਹਰ ਹਾਲਤ ਵਿੱਚ ਮਿਲਣਾ ਹੀ ਮਿਲਣਾ। ਕਹਿਣ ਲੱਗੇ ਮਹਾਰਾਜ ਜੀ ਫਿਰ ਕਰੋ ਕਿਰਪਾ। ਸਤਿਗੁਰੂ ਕਹਿਣ ਲੱਗੇ, ਕੋਈ ਨਹੀਂ, ਹੁਣ ਥੋੜੇ ਦਿਨਾਂ ਤੱਕ ਤੁਸੀਂ ਸਰੀਰ ਤਿਆਗ ਦੋਗੇ, ਜਦੋਂ ਮੈਂ 10ਵੇਂ ਜਾਮੇ ਵਿੱਚ ਆਵਾਂਗਾ ਤੁਹਾਨੂੰ ਸਾਰਿਆਂ ਨੂੰ ਆਪਣੇ ਸਿੰਘ ਬਣਾ ਲਊ। ਕਹਿਣ ਲੱਗੇ ਜਦੋਂ ਮੈਂ 10ਵੇਂ ਜਾਮੇ 'ਚ ਆਵਾਂਗਾ। ਭਾਈ ਸੰਤੋਖ ਸਿੰਘ ਜੀ ਨੇ ਬਕਾਇਦਾ ਇਹ ਗੱਲ ਵੀ ਲਿਖੀ ਦੀ, ਕਹਿੰਦੇ ਨੇ ਉਹਨਾਂ ਸਵਾਲ ਕੀਤਾ ਜੀ, ਮਹਾਰਾਜ ਜੀ ਉਰੋ ਤੁਹਾਡਾ ਨਾਮ ਕੀ ਹੋਏਗਾ? ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ, ਭਾਈ ਉਰੋ ਮੇਰਾ ਨਾਮ ਗੁਰੂ ਗੋਬਿੰਦ ਸਿੰਘ ਹੋਏਗਾ। ਕਹਿਣ ਲੱਗੇ ਆਉਣ, ਵੇਖੋ ਅਜੇ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਆਏ ਜੀ, ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਰੀਰ ਕਰਕੇ ਨਹੀਂ ਅਜੇ ਸੰਸਾਰ ਵਿੱਚ ਆਏ, ਜੋਤ ਕਰਕੇ ਗੁਰੂ ਨਾਨਕ ਸਾਹਿਬ ਇੱਕੋ ਹੀ ਗੱਲ ਹੈ ਜੀ, ਪਰ ਸਾਰਿਆਂ ਤੋਂ ਪਹਿਲਾਂ 10ਵੇਂ ਪਾਤਸ਼ਾਹ ਦੀਆਂ ਬਚਨ ਪਹਿਲਾਂ ਹੀ ਆਰੰਭ ਹੋ ਗਏ ਜੀ। ਪਟਨਾ ਸਾਹਿਬ ਦੀ ਧਰਤੀ ਤੇ ਮਾਲਕ ਸੱਚੇ ਪਾਤਸ਼ਾਹ ਅੱਜ ਦੇ ਦਿਨ ਅਵਤਾਰ ਧਾਰਨ ਕਰਦੇ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਪਟਨਾ ਸਾਹਿਬ ਵਿੱਚ। ਦੋ ਥਾਵਾਂ ਤੇ ਖਾਸ ਖੁਸ਼ੀ ਮਨਾਈ ਗਈ, ਇੱਕ ਪਟਨਾ ਸਾਹਿਬ ਵਿੱਚ, ਇੱਕ ਢਾਕੇ ਦੇ ਵਿੱਚ। ਜਿਸ ਰਾਤਰੀ ਨੂੰ ਅੰਮ੍ਰਿਤ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਮਦ ਹੁੰਦੀ ਹੈ, ਮਹਾਰਾਜ ਜੀ ਦੇ ਪਿਤਾ ਸਤਿਗੁਰੂ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਰਾਤ ਆਰਾਮ ਨਹੀਂ ਕਰਦੇ ਸਰੀਰਕ ਤੌਰ ਤੇ। ਕਹਿੰਦੇ ਨੇ ਇੱਕ ਸਿੱਖ ਲਾਗੇ ਬੈਠਾ ਸੀ, ਉਹਨੇ ਹੱਥ ਜੋੜ ਕੇ ਵੇਖਿਆ, ਰਾਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਉਹ ਮਹਾਰਾਜ ਜੀ ਨੂੰ ਸਵਾਲ ਕਰਦਾ, ਦਿਨ ਚੜੇ, ਮਹਾਰਾਜ ਅੱਜ ਅੱਧੀ ਰਾਤ ਅੰਮ੍ਰਿਤ ਵੇਲੇ ਅਚਾਨਕ ਤੁਸੀਂ ਹੱਥ ਜੋੜਨਾ ਕਿਉਂ ਕੀਤੀ? ਤੇ ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਉਸ ਸਮੇਂ ਇਸ ਸੰਸਾਰ ਦੇ ਵਿੱਚ ਕੌਣ ਆਇਆ ਸੀ? ਕਹਿਣ ਲੱਗੇ, ਜਿਹਦੇ ਜਿਸ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਲੱਟ ਲੱਟ ਕਰਕੇ ਜਗਣਾ, ਉਸ ਸਰੀਰ ਦਾ ਆਗਮਨ ਹੋਇਆ ਸੀ ਉਸ ਸਮੇਂ। ਕਹਿਣ ਲੱਗੇ, ਮੈਂ ਉਹਨਾਂ ਨੂੰ ਜੀਆਂ ਆ ਆਖਣ ਵਿੱਚ ਆਪਣਾ ਸਿਰ ਚੁਕਾਇਆ। ਗੁਰਮੁਖੋ, ਅੱਜ ਖਾਸ ਕਰਕੇ ਦਿਨ 'ਚ ਮਾਤਾ ਗੁਜਰੀ ਜੀ ਨੂੰ ਧੰਨ ਕਹਿਣ ਦਾ। ਇੱਕ ਵਾਰੀ ਗੱਜ ਕੇ ਆਖੋ, ਧੰਨ ਮਾਤਾ ਗੁਜਰੀ ਜੀ, ਧੰਨ ਮਾਤਾ ਗੁਜਰੀ ਜੀ,
ਧੰਨ ਮਾਤਾ ਗੁਜਰੀ ਜੀ,
ਧੰਨ ਮਾਤਾ ਗੁਜਰੀ ਜੀ,
ਧੰਨ ਮਾਤਾ ਗੁਜਰੀ।
ਕਾਰਨ ਕੀ ਹੈ ਸੰਗਤ ਜੀ? ਧੰਨ ਜਨਣੀ ਜਿਨ ਜਾਇਆ, ਧੰਨ ਪਿਤਾ ਪ੍ਰਦਾਨ। ਆਮ ਸੰਤਾਨ ਨੂੰ ਸੰਸਾਰ ਵਿੱਚ ਜਨਮ ਦੇਣਾ ਹੋਵੇ ਤੇ ਮਾਂ ਦੀ ਪਿਛਲੇ ਜਨਮਾਂ ਦੀ ਕਮਾਈ, ਵੇਖੋ ਥੋੜੀ ਨੇਕ ਔਲਾਦ ਨੂੰ ਜਨਮ ਦੇਣਾ ਤੇ ਪਿਛਲੇ ਜਨਮ ਦਾ ਤਪ ਜਾਂ ਇਸ ਜਨਮ ਦੀ ਕਮਾਈ। ਧੰਨ ਮਾਤਾ ਗੁਜਰੀ ਜੀ ਦੀ ਕੁੱਖੋਂ ਸਤਿਗੁਰਾਂ ਦਾ ਅਵਤਰਨ ਹੋਇਆ। ਗੁਰਮੁਖੋ, ਮਾਤਾ ਗੁਜਰੀ ਜੀ ਦੀ ਕਿੰਨੀ ਵੱਡੀ ਕਮਾਈ ਹੋਏਗੀ? ਇੱਕ ਵਿਦਵਾਨ ਦੱਸਦਾ, ਲਗਭਗ 30 ਸਾਲਾਂ ਤੋਂ ਬਾਅਦ ਮਾਤਾ ਜੀ ਦੀ ਕੁੱਖ ਨੂੰ ਭਾਗ ਲੱਗਾ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਰਨ ਹੋਇਆ। ਵਿਆਹ ਹੋਣ ਤੋਂ ਬਾਅਦ ਦੀ ਗੱਲ ਹੈ। ਉਹ ਲਿਖਦਾ ਵੀ ਵਿਆਹ ਤੋਂ ਬਾਅਦ 5 ਸਾਲ ਤੱਕ ਸੰਤਾਨ ਨਾ ਹੋਵੇ ਕਈ ਵਾਰੀ ਲੋਕ ਉਸ ਇਸਤਰੀ ਦਾ ਮਜ਼ਾਕ ਵੀ ਉਡਾਉਂਦੇ ਨੇ। ਮਾਤਾ ਗੁਜਰੀ ਜੀ ਨਾਲ ਕਈ ਗੱਲਾਂ ਹੋਈਆਂ ਹੋਣਗੀਆਂ, ਪਰ ਜਿਸ ਕੁੱਖ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਮਦ ਹੋਣੀ ਹੈ, ਗੁਰਮੁਖੋ ਲਗਭਗ ਤਿਆਰ ਹੋਣ ਵਾਸਤੇ ਉਹਨੂੰ 30 ਸਾਲ ਦਾ ਸਮਾਂ ਲੱਗਾ ਜੀ। ਧੰਨ ਮਾਤਾ ਗੁਜਰੀ ਜੀ ਨੂੰ ਨਮਸਕਾਰ ਕਰਨ ਦਾ ਅੱਜ ਦਿਨ ਹੈ ਗੁਰਮੁਖੋ, ਜਿਸ ਦਿਨ ਮਾਤਾ ਜੀ ਨੇ ਵੱਡਾ ਸੰਸਾਰ ਤੇ ਪਰਉਪਕਾਰ ਕੀਤਾ। ਮਾਤਾ ਜੀ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਾਏ ਜੀ ਸਾਂਝੇ ਨੇ ਸਤਿਗੁਰੂ। ਉੱਥੇ ਹੀ ਇੱਕ ਬੰਨੇ ਇੱਕ ਹੋਰ ਘਟਨਾ ਵਾਪਰਦੀ ਹੈ, ਉਹ ਘਟਨਾ ਕੀ ਸੀ? ਉਹ ਸੀ ਕੁੜਾਮ ਦੇ ਵਿੱਚ, ਇੱਧਰ ਪੰਜਾਬ ਵਿੱਚ ਲਗਭਗ ਬਹੁਤ ਬਜ਼ੁਰਗ ਨੇ ਪੀਰ ਜੀ, ਪਰ ਅੱਜ ਉਹ ਪੀਰ ਜੀ ਅਚਾਨਕ ਹੀ ਉੱਠੇ, ਅੱਗੇ ਪੱਛਮ ਵੱਲ ਨੂੰ ਮੱਥਾ ਟੇਕਦੇ ਸਨ, ਅੱਜ ਪੂਰਬ ਵੱਲ ਨੂੰ ਮੱਥਾ ਟੇਕਿਆ, ਇੱਕ ਵਾਰੀ ਮੱਥਾ ਨਹੀਂ ਟੇਕਿਆ ਗੁਰਮੁਖੋ, ਲਗਭਗ 3 ਵਾਰ ਮੱਥਾ ਟੇਕੀ ਜਾ ਰਹੇ ਨੇ ਪੀਰ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਬਾਣੀ ਦੀ ਪੰਗਤੀ ਹੈ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਆਮ ਤੌਰ 'ਤੇ ਜਿਹੜਾ ਬਹੁਤਾ ਸ਼ਰਧਾਲੂ ਹੋਏਗਾ ਉਹ ਕੀ ਕਰੇਗਾ, ਵੱਧ ਤੋਂ ਵੱਧ ਨਹੀਂ ਤੇ ਜਿਸ ਥਾਂ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਉਂਦੇ ਹਾਂ ਉਹ ਗੁਰਦੁਆਰਾ ਸਾਹਿਬ ਨੂੰ ਬਾਹਰੋਂ ਮੱਥਾ ਟੇਕਰੇਗਾ, ਜਿਹੜਾ ਹੋਰ ਸ਼ਰਧਾਲੂ ਹੈ ਉਸ ਗਲੀ ਨੂੰ ਮੱਥਾ ਟੇਕ ਦੇਗਾ ਵੀ ਘੱਟੋ ਘੱਟ ਇਸ ਗਲੀ ਇਸ ਰੋਡ ਉੱਤੇ ਗੁਰਦੁਆਰਾ ਸਾਹਿਬ ਹੈ। ਪਰ ਗੁਰਮੁਖੋ ਪੀਰ ਜੀ ਨੇ ਇਹਦੇ ਅਰਥ ਕੀਤੇ, ਪੀਰ ਜੀ ਨੇ ਕਿਵੇਂ, ਸਤਿਗੁਰੂ ਜੀ ਦੇ ਆਗਮਨ ਦੀ ਦਿਸ਼ਾ ਹੀ ਪਤਾ ਪੀਰ ਜੀ ਨੂੰ, ਨਾ ਮਹਾਰਾਜ ਜੀ ਦਾ ਸਰੀਰ ਹੀ ਉਹਨਾਂ ਦੇ ਸਾਹਮਣੇ ਹੈਗਾ, ਨਾ ਹੀ ਪਟਨਾ ਸਾਹਿਬ ਸਾਹਮਣੇ ਹੈ, ਅਤੇ ਗੁਰਮੁਖੋ ਨਾ ਹੀ ਕੋਈ ਮਹਾਰਾਜ ਜੀ ਦਾ ਘਰ ਸਾਹਮਣੇ ਹੈ। ਕੇਵਲ ਮੈਂ ਬਾਹਰ ਦੀ ਗੱਲ ਕਰਦਾ, ਕੇਵਲ ਦਿਸ਼ਾ ਹੀ ਪਤਾ ਲੱਗੀ ਵੀ ਇਸ ਦਿਸ਼ਾ ਵਿੱਚ ਅਵਤਾਰਨ ਹੋਇਆ ਅੱਜ ਰੱਬ ਦਾ, ਅਤੇ ਗੁਰਮੁਖੋ ਉਸ ਦਿਸ਼ਾ ਨੂੰ ਮੱਥਾ ਟੇਕ ਟੇਕ ਕੇ ਦੱਸ ਰਹੇ ਨੇ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਇਹ ਪੰਕਤੀ ਦੇ ਅਰਥ ਮੈਂ ਸਮਝਦਾ ਵਧੀਆ ਪੀਰ ਜੀ ਨੇ ਕੀਤੇ, ਉਹਨਾਂ ਆਪਦੇ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਵਿਖਾਇਆ, ਗੁਰਮੁਖੋ ਨਮਸਕਾਰ ਕੀਤੀ। ਅੱਜ ਰਾਤ ਪੀਰ ਜੀ ਨੂੰ ਨੀਂਦ ਨਹੀਂ ਸੀ ਆ ਰਹੀ, ਮਾਨੋ ਜਿਵੇਂ ਕਿਸੇ ਆਪਣੇ ਨੇ ਆਉਣਾ ਹੋਵੇ। ਅੱਜ ਪੀਰ ਜੀ ਦਾ ਅੰਦਰ ਪੂਰੀ ਤੌਰ 'ਤੇ ਟਿਕ ਗਿਆ, ਅੰਦਰੋਂ ਬਾਹਰੋਂ ਪੀਰ ਜੀ ਬਹੁਤ ਜ਼ਿਆਦਾ ਖੁਸ਼ ਨੇ। ਪਰ ਜਦੋਂ 3 ਵਾਰ ਸਜਦਾ ਕੀਤਾ ਧਰਤੀ 'ਤੇ, ਚੇਲਿਆਂ ਨੇ ਸਵਾਲ ਕਰ ਦਿੱਤਾ, ਪੀਰ ਜੀ ਤੁਸੀਂ ਸਾਨੂੰ ਸਿੱਖਿਆ ਦਿੰਦੇ ਸੀਗੇ ਵੀ ਪੱਛਮ ਅੱਲਾ ਮੁਕਾਮ, ਪੱਛਮ ਵਿੱਚ ਅੱਲਾ ਦਾ ਮੁਕਾਮ ਹੈ, ਅਤੇ ਤੁਸੀਂ ਆਪ ਅੱਜ ਪੂਰਬ ਨੂੰ ਕਿਉਂ ਮੱਥਾ ਟੇਕਿਆ? ਅਤੇ ਪੀਰ ਜੀ ਨੇ ਫਿਰ ਆਖਿਆ, ਭਾਈ ਤੁਸੀਂ ਮੇਰੇ ਮੁਰੀਦ ਹੋ, ਇਹ ਦੱਸੋ ਵੀ ਪੱਛਮ ਵਿੱਚ ਕਿਹਨੂੰ ਮੱਥਾ ਟੇਕਦੇ ਹੋ? ਮਹਾਰਾਜ ਜੀ ਪੱਛਮ ਵਿੱਚ ਅੱਲਾ ਨੂੰ ਮੱਥਾ ਟੇਕਦੇ ਹਾਂ। ਕਹਿਣ ਲੱਗੇ, ਸੁਣੋ ਜਿਹੜਾ ਅੱਲਾ ਪੱਛਮ ਵਿੱਚ ਸੀ, ਕਹਿਣ ਲੱਗੇ ਅੱਜ ਉਹੋ ਹੀ ਅੱਲਾ ਤਾਲਾ ਸਰੀਰ ਧਾਰਨ ਕਰਕੇ ਪੂਰਬ ਦੀ ਧਰਤੀ 'ਤੇ ਆ ਗਏ ਨੇ। ਕਹਿਣ ਲੱਗੇ, ਤਾਂ ਜੇ ਅੱਲਾ ਨੂੰ ਮੱਥਾ ਟੇਕਣਾ, ਜੇ ਖੁਦਾ ਨੂੰ ਨਮਸਕਾਰ ਕਰਨੀ ਹੈ, ਤੇ ਫਿਰ ਨਮਸਕਾਰ ਪੂਰਬ ਦੀ ਧਰਤੀ 'ਤੇ ਕਰੋ। ਕਿਉਂ? ਅੱਲਾ ਤਾਲਾ ਕਹਿਣ ਲੱਗੇ ਪੂਰਬ ਦੀ ਧਰਤੀ 'ਤੇ ਆ ਗਏ ਨੇ। ਗੱਲ ਕੀ? ਜਿਨ੍ਹਾਂ ਦੀ ਦ੍ਰਿਸ਼ਟੀ ਸੀ ਉਹਨਾਂ ਇਸ ਗੱਲ ਨੂੰ ਮਹਿਸੂਸ ਕਰ ਲਿਆ। ਮਹਿਸੂਸ ਸਾਰੇ ਨਹੀਂ ਕਰਦੇ, ਮਹਿਸੂਸ ਸਾਰੇ ਨਹੀਂ ਕਰਦੇ, ਜਿਨ੍ਹਾਂ ਦੀ ਦ੍ਰਿਸ਼ਟੀ ਸੀ ਉਹਨਾਂ ਨੂੰ ਮਹਿਸੂਸ ਹੋ ਗਿਆ, ਉਹਨਾਂ ਨੂੰ ਮਹਾਰਾਜ ਕਿਤੇ ਬੈਠੇ ਨੇ, ਉਹਨਾਂ ਦੇ ਅੰਦਰ ਦੀ ਠੰਡ, ਵਾਹਿਗੁਰੂ ਉਹਨਾਂ ਨੂੰ ਕਿਤੇ ਠੰਡ ਪਹੁੰਚ ਗਈ। ਆਮ ਤੌਰ 'ਤੇ ਇਹ ਕਹਿੰਦੇ ਵੀ ਬਲੂਟੁੱਥ ਖੁੱਲ੍ਹਿਆ ਹੋਣਾ ਚਾਹੀਦਾ ਹੈ, ਵੇਖੋ ਸਤਿਗੁਰੂ ਕਿਤੇ ਆਏ ਨੇ, ਪੀਰ ਜੀ ਦਾ ਬਲੂਟੁੱਥ ਕਿਤੇ ਖੁੱਲ੍ਹਾ ਹੈ, ਉਹਨਾਂ ਦੇ ਅੰਦਰ ਦੀਆਂ ਕਿਰਨਾਂ, ਸਤਿਗੁਰੂ ਜੀ ਦੀ ਵਾਈਬਰੇਸ਼ਨਸ ਪੀਰ ਜੀ ਤੱਕ ਪਹੁੰਚ ਰਹੀ ਹੈ। ਇਹਦਾ ਮਤਲਬ ਕਿੰਨੀ ਬੰਦਗੀ ਹੋਏਗੀ ਪੀਰ ਜੀ ਦੀ। ਅੱਜ ਥੋੜ੍ਹਾ ਜਿਹਾ ਪ੍ਰਸੰਗ ਆਪਾਂ ਪੀਰ ਜੀ ਨੂੰ ਸਮਰਪਿਤ, ਕਿਉਂਕਿ ਉਸੇ ਰਾਤ ਦੀ ਘਟਨਾ, ਉਸੇ ਅੰਮ੍ਰਿਤ ਵੇਲੇ ਦੀ ਘਟਨਾ, ਜਿਸ ਅੰਮ੍ਰਿਤ ਵੇਲੇ ਕਲਗੀਆਂ ਵਾਲੇ ਸਤਿਗੁਰਾਂ ਦਾ ਅਵਤਰਨ ਹੋਇਆ ਸੀ। ਪਰ ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ, ਉਰੋਂ ਦਾ ਅਵਤਰਨ ਹੋਇਆ, ਅੱਜ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਸਤਿਗੁਰੂ ਕਿਤੇ ਗਏ ਨੇ, ਸਤਿਗੁਰੂ ਇੱਥੇ ਹੀ ਨੇ, ਸਾਡੀ ਭਾਵਨਾ ਨੂੰ ਪੂਰਿਆਂ ਕਰਦੇ। ਮੈਂ ਬਹੁਤ ਵਾਰ ਸੰਤ ਅਤਰ ਸਿੰਘ ਜੀ ਮਸਤੂਬਾਣੇ ਵਾਲਿਆਂ ਦਾ ਬਚਨ ਆਪ ਜੀ ਨਾਲ ਸਾਂਝਾ ਕੀਤਾ, ਬਾਬਾ ਨਿਧਾਨ ਸਿੰਘ ਜੀ ਦਾ ਬਚਨ ਸਾਂਝਾ ਕੀਤਾ। ਅੱਜ ਵੀ ਜਦੋਂ ਬੈਠੇ ਸਨ ਬਾਬਾ ਨਦਾਨ ਸਿੰਘ ਜੀ ਇਮਲੀ ਦੇ ਰੁੱਖ ਥੱਲੇ ਸਟੇਸ਼ਨ ਤੇ ਬਹਿ ਗਏ। ਅਜੇ ਅੰਮ੍ਰਿਤਸਰ ਜਾਣਾ ਵੇਖਿਆ, ਟ੍ਰੇਨ ਆਉਣ ਚ ਟਾਈਮ ਸੀ ਤੇ ਹੱਥ ਵਿੱਚ ਮਾਲਾ ਸੀ, ਮਾਲਾ ਨੂੰ ਲੈ ਕੇ ਮੂਲ ਮੰਤਰ ਜਪਣਾ ਚਾਲੂ ਕਰ ਦਿੱਤਾ, ਸਮੇਂ ਨੂੰ ਸਾਂਭਿਆ। ਵੇਖਿਆ ਨੇਤਰ ਬੰਦ, ਇਉਂ ਮਹਿਸੂਸ ਹੋਇਆ ਜਿਵੇਂ ਸਾਹਮਣੇ ਕਰੋੜਾਂ ਹੀ ਸੂਰਜ ਚੜ ਗਏ ਹੋਣ, ਕਰੋੜਾਂ ਹੀ ਸੂਰਜ। ਨੇਤਰ ਪੁੱਟ ਕੇ ਤਾਂ ਨੂੰ ਵੇਖਿਆ, ਉਹਨਾਂ ਕਰੋੜਾਂ ਸੂਰਜਾਂ ਦੇ ਚਾਨਣ ਵਿੱਚ ਕਲਗੀਆਂ ਵਾਲੇ ਸਤਿਗੁਰੂ ਘੋੜੇ ਤੇ ਬੈਠੇ ਸੀਗੇ ਜੀ। ਇਹ ਹੁਣ ਦੀਆਂ ਘਟਨਾਵਾਂ 'ਚ ਗੁਰਮੁਖੋ, ਸਤਿਗੁਰੂ ਕਿਤੇ ਨਹੀਂ ਗਏ। ਅੰਦਰ ਦੀ ਭਾਵਨਾ, ਅੱਜ ਵੀ ਜਿਹੜਾ ਗੁਰੂ ਨੂੰ ਮਹਿਸੂਸ ਕਰਦਾ, ਸਤਿਗੁਰੂ ਉਹਦੇ 'ਤੇ ਕਿਰਪਾ ਕਰਦੇ, ਦਇਆ ਕਰਦੇ, ਮਿਹਰ ਕਰਦੇ ਨੇ। ਆਓ ਥੋੜ੍ਹਾ ਜਿਹਾ ਪ੍ਰਸੰਗ ਸਰਵਣ ਕਰੋ, ਕੁੜਾਮ ਦੀ ਧਰਤੀ 'ਤੇ ਆਪਣੀ ਸੁਰਤ ਲੈ ਕੇ ਜਾਓ। ਪੀਰ ਜੀ ਨਮਸਕਾਰ ਕਰ ਰਹੇ ਨੇ ਪੱਛਮ ਵੱਲ, ਵਾਹਿਗੁਰੂ ਪੂਰਬ ਵੱਲ। ਇੱਕ ਵਾਰ ਨਮਸਕਾਰ ਕੀਤੀ, ਚੈਨ ਨਾ ਆਇਆ, ਗੱਜ ਕੇ ਆਖੋ ਵਾਹਿਗੁਰੂ। ਫਿਰ ਦੂਜੀ ਵਾਰੀ ਮੱਥਾ ਟੇਕਿਆ, ਫਿਰ ਚੈਨ ਨਾ ਆਇਆ, ਤੇ ਪੀਰ ਜੀ ਨੇ ਤਿੰਨ ਵਾਰ ਧਰਤੀ 'ਤੇ ਮੱਥਾ ਟੇਕਿਆ ਜੀ। ਹਾਂਜੀ, ਹੁਣ ਤੇ ਇੱਕ ਵਾਰੀ ਟੇਕ ਲਈਏ ਤੇ ਬੜੀ ਵੱਡੀ ਗੱਲ ਹੈ ਜੀ। ਤਿੰਨ ਵਾਰ ਨਮਸਕਾਰ ਕੀਤੀ, ਚੇਲੇ ਵੇਖ ਵੇਖ ਹੈਰਾਨ ਨੇ। ਹੁਣ ਜੋ ਉਹ ਬਚਨ ਕਹਿ ਰਹੇ ਨੇ ਭੀਖਣ ਸ਼ਾਹ ਜੀ, ਉਹਨਾਂ ਚੇਲਿਆਂ ਨੂੰ, ਸ਼ਾਹ ਭੀਖ ਸੁਣ ਕੇ ਚੇਲਿਆਂ ਨੂੰ ਜੋ ਕਹਿ ਰਹੇ ਨੇ ਆਪਣੇ, ਉਹ ਆਪ ਜੀ ਪ੍ਰੇਮ ਦੇ ਨਾਲ ਸੁਣੋ। ਸਾਰੀ ਸੰਗਤ ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਸਾਰੀ ਸੰਗਤ ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਾਹ ਭੀਖ ਸੁਣ ਕੇ ਤਬ ਕਹਿਓ, ਕਾਰਨ ਸੁਣੋ ਜਥਾ ਮੈਂ ਲਹਿਓ।
ਭੀਖਣ ਸ਼ਾਹ, ਹੁਣ ਸੁਰਤ ਉੱਥੇ ਲੈ ਕੇ ਜਾਇਓ। ਠੀਕ ਹੈ, ਬਚਨ ਆਪਾਂ ਬੜੀ ਵਾਰੀ ਸੁਣਿਆ ਹੁੰਦਾ ਗੁਰਮੁਖੋ, ਕੁਝ ਦਿਨ ਹੁੰਦੇ ਜਿਹੜੇ ਇਹਨਾਂ ਗੱਲਾਂ ਨੂੰ ਮਹਿਸੂਸ ਕਰਨ ਵਾਸਤੇ ਖਾਸ ਹੁੰਦੇ। ਸੁਰਤ ਲੈ ਕੇ ਚੱਲੋ, ਪੀਰ ਜੀ ਦੇ ਅੰਦਰ ਦੀ ਗੱਲ ਵੇਖੋ, ਉਹਨਾਂ ਦੇ ਅੰਦਰ ਦਾ ਅਕੀਦਾ ਵੇਖੋ। ਇੱਥੇ ਕਹਿਣਾ ਪਏਗਾ, ਜਿਹੜੀ ਰੱਬ ਦੀ ਮਿਹਰ ਹੈ ਨਾ, ਉਹ ਧਰਮ ਦੇ ਦਾਇਰੇ ਵਿੱਚ ਵੀ ਨੀਚੇ ਰੱਖੀ ਜਾ ਸਕਦੀ। ਵੀ ਰੱਬੀ ਮਿਹਰ ਇਸੇ ਧਰਮ ਦੇ ਬੰਦੇ 'ਤੇ ਹੋਏਗੀ, ਨਹੀਂ ਗੁਰਮੁਖੋ, ਧਰਮ 'ਤੇ ਆਪਾਂ ਬਣਾਏ ਨੇ। ਰੱਬੀ ਮਿਹਰ ਕਿਸੇ 'ਤੇ ਵੀ ਹੋ ਸਕਦੀ, ਜਿਹਦੇ ਅੰਦਰ ਜਿਹਦਾ ਦਿਲ ਸਾਬਤ ਹੈ, ਜਿਹਦਾ ਦਿਲ ਸੁੱਚਾ ਹੈ, ਰੱਬੀ ਮਿਹਰ ਕਿਸੇ 'ਤੇ ਵੀ ਹੋ ਸਕਦੀ ਹੈ। ਪੀਰ ਜੀ ਨੂੰ ਸਵਾਲ ਕੀਤਾ, ਪੀਰ ਜੀ ਨੇ ਅੱਗੋਂ ਆਪਣੇ ਚੇਲਿਆਂ ਨੂੰ ਉੱਤਰ ਦਿੱਤਾ। ਹਾਂਜੀ,
ਦੀਨ ਦੁਨੀ ਕੋ ਖਾਮੰਦ ਆਵਾ,
ਗੱਜ ਕੇ ਆਖੋ ਵਾਹਿਗੁਰੂ ਤੇ ਨਾ ਜੀ, ਗੱਜ ਕੇ ਕਰੀ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਪਤਾ ਪੀਰ ਜੀ ਕੀ ਆਖ ਰਹੇ ਆਪਣੇ ਚੇਲਿਆਂ ਨੂੰ? ਕਹਿਣ ਲੱਗੇ, ਭਾਈ ਸਾਡੇ ਵਿੱਚ ਅੱਜ ਦੀਨ ਦੁਨੀਆਂ ਦੇ ਮਾਲਕ ਆਏ ਨੇ। ਕਹਿਣ ਲੱਗੇ, ਅੱਜ ਧਰਤੀ ਤੇ ਦੀਨ ਦੁਨੀ ਕੋ ਖਾਵੰਦ ਆਵਾ। ਖਾਵੰਦ ਦਾ ਅਰਥ ਕੀ ਹੁੰਦਾ ਜੀ? ਖਾਵੰਦ ਦਾ ਅਰਥ ਹੁੰਦਾ ਮਾਲਕ। ਅੱਜ ਦੀਨ ਦੁਨੀ ਦਾ ਖਾਵੰਦ ਆਇਆ। ਕਹਿਣ ਲੱਗੇ, ਦੀਨ ਤੇ ਦੁਨੀਆਂ, ਲੋਕ ਪਰਲੋਕ ਦਾ ਮਾਲਕ ਅੱਜ ਧਰਤੀ ਤੇ ਆਇਆ। ਕਹਿਣ ਲੱਗੇ, ਹੁਣ ਵੇਖੋ ਪੀਰ ਜੀ ਕਹਿਣ ਦੇ, ਤੁਸੀਂ ਵੀ ਸਾਰੇ ਕਹਿ ਲਓ, ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ,
ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ।
ਕੌਣ ਆਏ ਅੱਜ? ਅੱਜ ਆਏ ਦੀਨ ਦੁਨੀਆਂ ਦੇ ਮਾਲਕ ਆਏ। ਕਹਿਣ ਲੱਗੇ, ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ,
ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ,
ਦੀਨ ਦੁਨੀ ਕੋ ਖਾਵੰਦ ਆਵਾ, ਦੀਨ ਦੁਨੀ ਕੋ ਖਾਵੰਦ ਆਵਾ,
ਦੀਨ ਦੁਨੀ ਕੋ ਖਾਵੰਦ ਆਵਾ,
ਦੀਨ ਦੁਨੀ ਕੋ ਖਾਵੰਦ ਆਵਾ। ਬਜ਼ੁਰਗ ਪੀਰ, ਹਾਂਜੀ, ਇਹ ਆਹ ਵੀ ਕੇਸ ਚਿੱਟੇ ਹੋ ਗਏ ਉੱਪਰਲੇ ਜੀ। ਰੱਬੀ ਰਸ ਅੰਦਰ ਟਿਕਿਆ, ਰੱਬੀ ਪ੍ਰੇਮ ਹੈ ਅੰਦਰ, ਅੱਲਾ ਨਾਲ ਪ੍ਰੇਮ ਸੀ। ਆਪਣੇ ਚੇਲਿਆਂ ਨੂੰ ਆਖਿਆ, ਕੀ ਦੱਸਾਂ? ਕਹਿਣ ਲੱਗੇ, ਰੱਬ ਧਰਤੀ 'ਤੇ ਆ ਗਿਆ। ਕਹਿਣ ਲੱਗੇ, ਖੁਦਾ ਅਸੀਂ ਨਹੀਂ ਮੰਨਦੇ ਸੀ, ਖੁਦਾ ਸਰੀਰ 'ਚ ਆਉਂਦਾ। ਕਹਿੰਦੇ ਨੇ ਖੁਦਾ ਲਾ ਸ਼ਰੀਕ ਹੈ, ਉਹਦਾ ਸਰੀਰ ਵੀ ਕੋਈ ਨਹੀਂ। ਪਰ ਸੱਚੀ ਗੱਲ 'ਚ
ਅੱਜ ਖੁਦਾ ਨੇ ਸਰੀਰ ਧਾਰਿਆ ਕਹਿਣ ਲੱਗੇ ਦੀਨ ਦੁਨੀਆਂ ਦੇ ਮਾਲਕ ਜੀ ਅੱਜ ਧਰਤੀ ਤੇ ਆਏ ਨੇ ਹਾਂਜੀ
ਮਾਨੁਖ ਦੇਹੇ ਧਾਰ ਬਿਦ ਆਵਾ
ਗੱਜ ਕੇ ਆਖੋ ਵਾਹਿਗੁਰੂ ਪੀਰ ਜੀ ਨੂੰ ਪਤਾ ਸੀ ਵੀ ਮੇਰੇ ਚੇਲੇ ਬੜੇ ਤਰਕੀ ਨੇ ਜੀ ਉਹਨਾਂ ਕਹਿਣਾ ਹੱਦ ਹੋ ਗਈ ਖੁਦਾ ਤੇ ਆਉਂਦਾ ਹੀ ਨਹੀਂ ਸਰੀਰ ਧਾਰਨ ਕਰਕੇ ਅਜੇ ਉਹ ਬੋਲਣ ਹੀ ਲੱਗੇ ਪੀਰ ਜੀ ਆਪੇ ਹੀ ਕਹਿਣ ਲੱਗ ਪਏ ਉਹਨਾਂ ਨੂੰ ਕਹਿਣ ਲੱਗੇ ਭਾਈ ਸ਼ੰਕਾ ਨਾ ਕਰਿਓ ਰੱਬ ਸਰੀਰ ਧਾਰਨ ਕਰਕੇ ਆਇਆ ਕਹਿਣ ਲੱਗੇ ਪਰਮੇਸ਼ਰ ਜੀ ਅੱਜ ਸਰੀਰ ਧਾਰਨ ਕਰਕੇ ਆਏ ਨੇ ਹਾਂਜੀ
ਗਰਭਨ ਕੇ ਕੋ ਗੰਜਨ
ਕਹਿਣ ਲੱਗੇ ਗਰਭਨ ਕੋ ਪੰਜਨ ਕੀ ਕਰਨ ਆਏ ਨੇ ਹੰਕਾਰੀਆਂ ਦਾ ਹੰਕਾਰ ਨਾਸ ਕਰਨ ਵਾਸਤੇ ਰੱਬ ਆਇਆ ਕਹਿਣ ਲੱਗੇ ਹਾਂਜੀ
ਮਿਰਜਾਦਾ ਭੰਜਨ ਕੋ ਭੰਜਨ
ਜਿਹੜੇ ਮਰਿਆਦਾ ਵਿਗਾੜ ਰਹੇ ਨੇ ਦੁਨੀਆਂ ਦੀ ਕਹਿਣ ਲੱਗੇ ਉਹਨਾਂ ਨੂੰ ਭੰਜਣ ਵਾਸਤੇ ਆਇਆ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਰੱਬ ਦਾ ਇਹ ਰੂਪ ਹੈਗਾ ਗੱਜ ਕੇ ਆਖੋ ਵਾਹਿਗੁਰੂ ਹਰ ਇੱਕ ਦਾ ਵੇਖੋ ਆਪੋ ਆਪਣਾ ਕਹਿਣ ਦਾ ਤਰੀਕਾ ਸੀ ਉਹਨਾਂ ਆਖਿਆ ਇਹ ਜਿਹੜਾ ਰੱਬ ਹੈ ਨਾ ਇਹ ਵਿਗੜਿਆ ਬੰਦਿਆਂ ਨੂੰ ਸਜ਼ਾ ਦੇਣ ਵਾਸਤੇ ਆਇਆ ਜੀ ਹਾਂਜੀ
ਭਾਈ ਭਰਾਤ ਮੁਝ ਸੁਧ ਮਨ ਭਾਈ
ਉਹ ਚੇਲੇ ਕਹਿਣ ਲੱਗੇ ਪੀਰ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਗੱਜ ਕੇ ਆਖੋ ਵਾਹਿਗੁਰੂ ਵੀ ਖੁਦਾ ਜੀ ਆ ਗਏ ਨੇ ਸਰੀਰ ਧਾਰਨ ਕਰਕੇ ਪੀਰ ਜੀ ਕਹਿਣ ਲੱਗੇ ਕੀ ਦੱਸਾਂ ਅੱਜ ਜਦੋਂ ਅੰਮ੍ਰਿਤ ਵੇਲਾ ਹੋਇਆ ਬਸ ਮੈਨੂੰ ਖਬਰ ਆ ਗਈ ਸੀ ਕਹਿਣ ਲੱਗੇ ਆ ਜਾਂਦੀਆਂ ਖਬਰਾਂ ਜੀ ਗੱਜ ਕੇ ਆਖੋ ਵਾਹਿਗੁਰੂ ਹਾਂਜੀ ਹੁਣ ਪੀਰ ਜੀ ਕੋਲ ਕਿਹੜਾ ਟੈਲੀਫੋਨ ਜਾਂ ਚਿੱਠੀ ਪੱਤਰ ਪੈ ਗਈ ਅੰਦਰ ਦੀ ਕਮਾਈ ਦੀ ਖੇਡ ਹੈ ਅੰਦਰ ਦੀ ਕਮਾਈ ਦੀ ਖੇਡ ਕਹਿਣ ਲੱਗੇ ਅੱਜ ਅੰਮ੍ਰਿਤ ਵੇਲੇ ਮੈਨੂੰ ਖਬਰ ਆ ਗਈ ਸੀ ਵੀ ਰੱਬ ਜੀ ਧਰਤੀ ਤੇ ਆ ਚੁੱਕੇ ਖੁਦਾ ਨੇ ਸਰੀਰ ਧਾਰਨ ਕਰ ਲਿਆ ਹਾਂਜੀ
ਕਰੀ ਬੰਦਗੀ ਮੈਂ ਸੁਖਮਈ
ਇਸੇ ਕਰਕੇ ਤੇ ਮੈਂ ਅੱਜ ਉਸ ਬੰਨੇ ਉਸ ਪਾਸੇ ਮੁੱਖ ਕਰਕੇ ਬੰਦਗੀ ਕੀਤੀ ਹੈ ਹਾਂਜੀ
ਪੁਰ ਪਟਨਾ ਪੂਰਬ ਦਿਸ਼ ਬਸੈ
ਗੱਜ ਕੇ ਆਖੋ ਵਾਹਿਗੁਰੂ ਕਿੱਥੇ ਹੋਇਆ ਉਹਨਾਂ ਦਾ ਅਵਤਾਰ ਪਟਨਾ ਸਾਹਿਬ ਵਿੱਚ ਹੋਇਆ ਪਟਨਾ ਸਾਹਿਬ ਵਿੱਚ ਤੇ ਪਟਨਾ ਸਾਹਿਬ ਪੂਰਬ ਵਾਲੇ ਪਾਸੇ ਹੈ ਤਾਂ ਮੈਂ ਪੂਰਬ ਵਿੱਚ ਮੱਥਾ ਟੇਕਿਆ ਹਾਂਜੀ
ਮੈਂ ਅਬ ਜਾਉ ਦਰਸਾਂ ਤਿਸੈ
ਗੱਜ ਕੇ ਆਖੋ ਵਾਹਿਗੁਰੂ ਅਸੀਂ ਤੇ ਇੰਨਾ ਹੀ ਸੁਣਦੇ ਆਏ ਨਾ ਵੀ ਪੀਰ ਜੀ ਨੇ ਬਸ ਉਹਨੂੰ ਮੱਥਾ ਟੇਕ ਲਿਆ ਤੇ ਗੱਲ ਮੁੱਕ ਗਈ ਨਹੀਂ ਗੁਰਮੁਖੋ ਵੇਖੋ ਨਾ ਜੀ ਜਿਹੜਾ ਖੁਦਾ ਨੂੰ ਜਪਦਾ ਹੋਵੇ ਇੰਨਾ ਖੁਦਾ ਦਾ ਨਾਮ ਜਪਣਾ ਹਰ ਵੇਲੇ ਅੱਲਾਹੂ ਅੱਲਾਹੂ ਹਾਂਜੀ ਅੱਜ ਜਦੋਂ ਪਤਾ ਲੱਗ ਗਿਆ ਵੀ ਖੁਦਾ ਜੀ ਫਲਾਣੀ ਧਰਤੀ ਤੇ ਨੇ ਤੇ ਪੀਰ ਜੀ ਕਿਉਂ ਨਹੀਂ ਜਾਣਗੇ ਦਰਸ਼ਨ ਕਰਨ ਆਪਣੇ ਚੇਲਿਆਂ ਨੂੰ ਪੀਰ ਜੀ ਨੇ ਕਹਿਤਾ ਕਹਿਣ ਲੱਗੇ ਮੈਂ ਤੇ ਚੱਲਾ ਤੇ ਖੁਦਾ ਦੇ ਦਰਸ਼ਨ ਕਰਨ ਕਹਿਣ ਲੱਗੇ ਮੈਂ ਚੱਲਾ ਤੇ ਰੱਬ ਦੇ ਦਰਸ਼ਨ ਕਰਨ ਹਾਂਜੀ
ਮੈਂ ਅਬ ਜਾਓ ਦਰਹਾਂ
ਮੈਂ ਹੁਣੇ ਜਾ ਕੇ ਅੱਜੇ ਹੀ ਤੁਰ ਪੈਣਾ ਖੁਦਾ ਜੀ ਆ ਗਏ ਨੇ ਤੇ ਮੈਂ ਅੱਜੇ ਹੀ ਜਾ ਕੇ ਉਹਨਾਂ ਦੇ ਦਰਸ਼ਨ ਕਰਨੇ ਨੇ ਕਹਿਣ ਲੱਗੇ ਹਾਂਜੀ
ਬਿਨਾਂ ਠਾਨ ਬਖਸ਼ਾਵਨ ਕਹਿ ਕੋ
ਗੱਜ ਕੇ ਆਖੋ ਵਾਹਿਗੁਰੂ ਵੇਖ ਲੋ ਆਮ ਬੰਦਾ ਕਹੇਗਾ ਵੀ ਵੇਖੋ ਕਿਹੋ ਜਿਹੀਆਂ ਗੱਲਾਂ ਕਰਾਂਗੇ ਗੁਰੂ ਸਾਹਿਬ ਦਾ ਸਰੀਰ ਦੀ ਜੇ ਮੈਂ ਗੱਲ ਕਰਾਂ ਇੱਕ ਦਿਨ ਦਾ ਹੀ ਸਰੀਰ ਹੋਇਆ ਹੋਏਗਾ ਜੀ ਅਜੇ ਪਰ ਪੀਰ ਜੀ ਆਪਣੇ ਚੇਲਿਆਂ ਨੂੰ ਕਹਿੰਦੇ ਵੇਖੋ ਇਹਦਾ ਮਤਲਬ ਉਹ ਜਿਹੜਾ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਆਖਿਆ ਨਾ ਸਿੱਖ ਸਾਖਾ ਬਹੁਤੇ ਕੀ ਏ ਹਾਂਜੀ ਕੇਸੋ ਕੀ ਓ ਨਾ ਮੀਤ ਚਾਲੇ ਥੇ ਹਰ ਮਿਲਣ ਕੇ ਉਹ ਵਿਚੇ ਹਟਕੇ ਚੀਤ ਵੀ ਜਾਣਾ ਤੇ ਰੱਬ ਨੂੰ ਮਿਲਣ ਸੀ ਪਰ ਚੇਲੇ ਇੰਨੇ ਹੋ ਗਏ ਵੀ ਧਿਆਨ ਚੇਲਿਆਂ ਵਿੱਚ ਅਟਕ ਗਿਆ ਤੇ ਰੱਬ ਦਾ ਧਿਆਨ ਨਹੀਂ ਭੁੱਲ ਗਿਆ ਜੀ ਪੀਰ ਜੀ ਇਹੋ ਜਿਹੇ ਨਹੀਂ ਸੀ ਪੀਰ ਨੇ ਆਖਿਆ ਫਿਰ ਕੀ ਹੋਇਆ ਜੇ ਚੇਲੇ ਮੇਰਾ ਸਤਿਕਾਰ ਕਰਦੇ ਨੇ ਆਪਣੇ ਚੇਲਿਆਂ ਨੂੰ ਕਹਿਣ ਲੱਗੇ ਭਾਈ ਅੱਜ ਤੱਕ ਮੇਰੇ ਕੋਲੋਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਖੁਦਾ ਕੋਲੋਂ ਬਖਸ਼ਾਉਣ ਚੱਲਾਂ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਇਹ ਨਹੀਂ ਉਹਨਾਂ ਸੋਚਿਆ ਵੀ ਮੇਰੇ ਚੇਲੇ ਕਹਿਣਗੇ ਵੀ ਤੁਸੀਂ ਵੀ ਗਲਤੀਆਂ ਕਰਦੇ ਹੋ ਤੁਹਾਡੇ ਕੋਲੋਂ ਵੀ ਭੁੱਲਾਂ ਹੁੰਦੀਆਂ ਨੇ ਇਹ ਨਹੀਂ ਸੋਚਿਆ ਧੰਨ ਨੇ ਵੇਖੋ ਪੀਰ ਜੀ ਕਹਿਣ ਲੱਗੇ ਭਾਈ ਮੇਰੇ ਮੁਰੀਦ ਹੋ ਤੁਸੀਂ ਚੇਲੇ ਹੋ ਪਰ ਸੱਚੀ ਗੱਲ ਖੁਦਾ ਤੇ ਖੁਦਾ ਹੀ ਹੈ ਕਹਿਣ ਲੱਗੇ ਮੇਰੇ ਕੋਲੋਂ ਜੀਵਨ ਵਿੱਚ ਜੀਵਨ ਬਤੀਤ ਕਰਦਿਆਂ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਹੋਈਆਂ ਮੈਂ ਖੁਦਾ ਦੇ ਦਰਸ਼ਨ ਕਰਨ ਚੱਲਾਂ ਤੇ ਖੁਦਾ ਕੋਲੋਂ ਜਾ ਕੇ ਮਾਫ਼ੀ ਮੰਗਣੀ ਕਹਿਣ ਲੱਗੇ ਖੁਦਾ ਕੌਣ ਜੀ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੈਂ ਫਿਰ ਬੇਨਤੀ ਕਰਾਂ ਗੁਰਮੁਖੋ ਰੱਬੀ ਮੇਰ ਨੂੰ ਧਰਮ ਦੇ ਦਾਇਰੇ 'ਚ ਡੱਕਿਆ ਨਹੀਂ ਤੇ ਜਾ ਸਕਦਾ। ਜੋਗੀ ਅੱਲਾ ਯਾਰ ਖਾਂ ਨੇ ਬਹੁਤ ਸਿਫਤ ਲਿਖੀ ਮਹਾਰਾਜ ਦੀ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੁਰੂ ਗੋਬਿੰਦ ਕੀ ਤਾਰੀਫ ਵੋ ਕੰਮ ਹੈ। ਪਰ ਉਹਦੇ ਬੰਦਿਆਂ ਨੇ ਉਹਨੂੰ ਬਾਹਰ ਕੱਢਿਆ ਸੀ ਉਸ ਸਮੇਂ ਧਰਮ ਚੋਂ। ਅਖੀਰ ਤੇ ਜੋਗੀ ਅੱਲਾ ਯਾਰ ਖਾਂ ਬਿਮਾਰ ਸੀ। ਕਾਜੀ ਆਇਆ, ਉਹਨੇ ਆਖਿਆ ਜੋਗੀ ਜੀ ਇਹ ਗੱਲ ਲਿਖ ਦਿਓ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਤਾਰੀਫ ਲਿਖੀ ਸੀ ਉਹ ਝੂਠੀ ਹੈ ਤੇ ਅਸੀਂ ਤੁਹਾਨੂੰ ਬਖਸ਼ ਦਿਆਂਗੇ ਤੁਹਾਨੂੰ। ਫਿਰ ਅੱਗੋਂ ਜੋਗੀ ਜੀ ਪੁੱਛਦੇ ਵੀ ਜਦੋਂ ਤੁਸੀਂ ਮੈਨੂੰ ਬਖਸ਼ੋਗੇ ਤੇ ਮੈਨੂੰ ਮਿਲੇਗਾ ਕੀ? ਕਹਿਣ ਲੱਗੇ ਤੁਹਾਨੂੰ ਜੰਨਤ ਮਿਲੇਗੀ। ਕਹਿਣ ਲੱਗੇ ਫਿਰ ਗੱਲ ਧਿਆਨ ਨਾਲ ਸੁਣ ਲਓ, ਹੁਣ ਜੰਨਤ ਨਹੀਂ ਚਾਹੀਦੀ। ਪੁੱਛਿਆ ਕਿਉਂ? ਕਹਿੰਦੇ ਮੇਰੇ ਕੋਲੋਂ ਪੁੱਛ ਕੇ ਵੇਖੋ, ਜਦੋਂ ਮੈਂ ਦੋਵੇਂ ਅੱਖਾਂ ਬੰਦ ਕਰਦਾ ਗੁਰੂ ਗੋਬਿੰਦ ਸਿੰਘ ਦੀ ਦੋਵੇਂ ਬਾਹਾਂ ਖਿਲਾਰ ਕੇ ਨਾ ਦੋਵੇਂ ਬਾਹਾਂ ਅੱਗੇ ਕਰਕੇ ਮੈਨੂੰ ਉਡੀਕ ਰਹੇ ਨੇ। ਕਹਿਣ ਲੱਗੇ ਵੇਖੋ, ਰੱਬੀ ਮੇਹਰ ਨੂੰ ਧਰਮ ਦੇ ਦਾਇਰੇ ਵਿੱਚ ਨਹੀਂ ਡੱਕਿਆ ਜਾ ਸਕਦਾ, ਨਹੀਂ ਡੱਕਿਆ ਜਾ ਸਕਦਾ। ਹੁਣ ਪੀਰ ਜੀ ਦੇ ਅੰਦਰ ਨਿਮਰਤਾ, ਆਪਣੇ ਚੇਲਿਆਂ ਨੂੰ ਕਹਿਣ ਲੱਗੇ ਮੈਂ ਤੇ ਗਲਤੀਆਂ ਬਖਸ਼ਾਉਣ ਚੱਲਾਂ ਖੁਦਾ ਕੋਲੋਂ। ਹਾਂਜੀ,
ਆਪਣ ਇਸ਼ਟ ਥਿਰਤਾ ਅਨੁਸਾਰ ਹਾਂ।
ਗੱਜ ਕੇ ਆਖੋ ਵਾਹਿਗੁਰੂ। ਕਿਉਂ? ਮੇਰੇ ਇਸ਼ਟ ਦਾ ਜਨਮ ਹੋ ਗਿਆ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖ ਲਓ ਪੀਰ ਜੀ ਕਿੰਨੇ ਬਜ਼ੁਰਗ ਹੋਣਗੇ ਤੇ ਗੁਰੂ ਸਾਹਿਬ ਮਹਾਰਾਜ ਅਜੇ ਅੱਜ ਹੀ ਅਵਤਾਰਨ ਹੋਇਆ ਜੀ। ਮੇਰੇ ਅੱਜ ਇਸ਼ਟ ਦੀ ਧਰਤੀ ਤੇ ਆਏ ਨੇ। ਹਾਂਜੀ,
ਦਰਸ਼ਨ ਕਰੇ ਪਾਕ ਅਤ ਹੋਵੋ।
ਪਤਾ ਪੀਰ ਜੀ ਕੀ ਕਹਿ ਰਹੇ? ਮੈਂ ਉਹਨਾਂ ਦੇ ਦਰਸ਼ਨ ਕਰਾਂਗਾ, ਮੈਂ ਪਵਿੱਤਰ ਹੀ ਤਾਂ ਆਉਣਾ, ਮੇਰੇ ਵਿੱਚ ਬਹੁਤ ਗੁਨਾਹ ਨੇ। ਹਾਂਜੀ,
ਗੁਣ ਹੈ ਅਨੇਕ ਮਨ ਤਨ ਤੇ ਖੋਵੋ।
ਗੱਜ ਕੇ ਆਖੋ ਵਾਹਿਗੁਰੂ। ਮੈਂ ਕਹਿੰਦਾ ਕਲਗੀਆਂ ਵਾਲੇ ਸਤਿਗੁਰਾਂ ਦੇ ਦਰਸ਼ਨ ਦੀ ਕਿੰਨੀ ਵੇਖੋ ਅੰਦਰ ਦ੍ਰਿੜਤਾ ਸੀ ਪੀਰ ਜੀ ਦੇ ਅੰਦਰ। ਆਪਣੇ ਚੇਲਿਆਂ ਨੂੰ ਸਾਫ ਸਾਫ ਆਖਿਆ, ਜਦੋਂ ਮੈਂ ਉਸ ਰੱਬ ਦੇ ਜਾ ਕੇ ਦਰਸ਼ਨ ਕਰ ਲਾਂਗਾ ਨਾ ਫੇਰ ਹੀ ਮੈਂ ਪਵਿੱਤਰ ਹੋਣਾ। ਕਹਿਣ ਲੱਗੇ ਉਹਨਾਂ ਚਿਰ ਤੱਕ ਮੇਰਾ ਮਨ ਪਵਿੱਤਰ ਨਹੀਂ ਹੈਗਾ। ਮਨ ਤੇ ਤਨ ਦੋਵਾਂ ਤੋਂ ਪਵਿੱਤਰ ਉਦੋਂ ਹੋਵਾਂਗਾ ਜਦੋਂ ਮੈਂ ਕਲਗੀਆਂ ਵਾਲੇ ਦੇ ਦਰਸ਼ਨ ਕਰਾਂਗਾ। ਉਹ ਕਲਗੀਆਂ ਵਾਲੇ ਤਾਂ ਨਹੀਂ ਖੈਰ ਸ਼ਬਦ, ਪਰ ਮੈਂ ਆਪਣੇ ਖੁਦਾ ਦੇ ਦਰਸ਼ਨ ਕਰਾਂਗਾ, ਮੈਂ ਰੱਬ ਦੇ ਦਰਸ਼ਨ ਕਰਾਂਗਾ। ਹਾਂਜੀ,
ਬ੍ਰਿਧ ਮੁਰੀਦਨ ਸੋ ਇਮ ਕਹਿਓ।
ਆਪਣੇ ਸਾਰੇ ਨਾ ਜੀ ਚੇਲਿਆਂ ਨੂੰ ਪੀਰ ਜੀ ਨੇ ਇਸ ਤਰ੍ਹਾਂ ਆਖਿਆ ਜੀ। ਹਾਂਜੀ,
ਭਇਓ ਤਿਆਰ ਮਾਰਗ ਬਡ ਲਹਿਓ,
ਇਹ ਕਹਿ ਕੇ ਨਾ ਜੀ। ਤੇ ਪੀਰ ਜੀ ਨੇ ਫਿਰ ਦੇਰੀ ਨਹੀਂ ਕੀਤੀ। ਸਾਡੇ ਵਰਗਾ ਹੋਵੇ ਕੋਈ ਆਮ ਬੰਦਾ, ਅੱਜ ਚੱਲ ਜਾਂਗੇ ਕੱਲ ਚੱਲ ਜਾਂਗੇ, ਤੇ ਠੰਡ ਵੀ ਪੂਰੀ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਠੰਡ ਦੇ ਮੌਸਮ ਵਿੱਚ ਮਹਾਰਾਜ ਜੀ ਦੇ ਅਵਤਰਨ ਧਾਰਿਆ ਜੀ, ਤੇ ਪੀਰ ਜੀ ਨੇ ਠੰਡ ਦਾ ਲਿਹਾਜ਼ ਵੀ ਨਹੀਂ ਕੀਤਾ ਜੀ। ਕਿਉਂ? ਜਿੱਥੇ ਪ੍ਰੇਮ ਹੋਵੇ ਉੱਥੇ ਸਰਦੀ ਗਰਮੀ ਨਹੀਂ ਵੇਖੀ ਜਾਂਦੀ ਜੀ। ਉਸੇ ਵੇਲੇ ਹੀ ਤਿਆਰੀ ਕਸ ਲਈ ਜੀ, ਉਸੇ ਵੇਲੇ ਆਖਿਆ ਭਾਈ ਜਿੰਨੇ ਜਾਣਾ ਠੀਕ ਹੈ, ਮੈਂ ਤੇ ਚੱਲਾ ਜੇ ਖੁਦਾ ਦੇ ਦਰਸ਼ਨ ਕਰਨ। ਕਹਿਣ ਲੱਗੇ ਹਾਂਜੀ,
ਦੋਏ ਮੁਰੀਦ ਮੁਰਾਦ ਧਰਨ ਤੇ।
ਦੋ ਮੁਰੀਦਾਂ ਨੇ ਫਿਰ ਮੁਰਾਦ ਧਰੀ ਜੀ, ਭਾਵ ਮੰਗ ਰੱਖੀ ਪੀਰ ਜੀ ਤੁਸੀਂ ਅਸੀਂ ਤੁਹਾਨੂੰ ਮੰਨਦੇ ਹਾਂ, ਜੇ ਤੁਸੀਂ ਰੱਬ ਦੇ ਦਰਸ਼ਨ ਕਰਨ ਚੱਲੇ ਹੋ ਤੇ ਅਸੀਂ ਵੀ ਕਰਨੇ ਦਰਸ਼ਨ। ਕਰਨ ਲੱਗੇ ਅਸੀਂ ਵੀ ਤੁਹਾਡੇ ਨਾਲ ਹੀ ਜਾਣਾ ਦਰਸ਼ਨ ਕਰਨ ਵਾਸਤੇ। ਹਾਂਜੀ,
ਲਿਓ ਸੰਗ ਪ੍ਰਿਯ ਸੇਵ ਕਰਨ ਤੇ।
ਗੱਜ ਕੇ ਆਖੋ ਵਾਹਿਗੁਰੂ। ਪੀਰ ਜੀ ਨੇ ਆਖਿਆ ਚਲੋ ਭਾਈ ਤੁਸੀਂ ਵੀ ਤੁਰ ਪੋ, ਤੁਸੀਂ ਵੀ ਤੁਰ ਪੋ। ਪਰ ਵੇਖੋ ਪੀਰ ਜੀ ਨੇ ਕੁੜਹਾਮ ਤੋਂ ਤੁਰਨ ਲੱਗਿਆ ਇੱਕ ਗੱਲ ਦਾ ਪ੍ਰਣ ਕਰ ਲਿਆ ਸੀ। ਪਤਾ ਕੀ ਜੀ? ਉਹ ਇਹ ਗੱਲ ਸੀ ਵੀ ਜਿੰਨਾ ਚਿਰ ਤੱਕ ਹੁਣ ਉਹਨਾਂ ਦੇ ਦਰਸ਼ਨ ਨਹੀਂ ਹੋਣਗੇ ਛਕਣਾ ਨਹੀਂ ਮੈਂ ਕੁਛ। ਕਹਿਣ ਲੱਗੇ ਹੁਣ ਤੇ ਦਰਸ਼ਨ ਕਰਕੇ ਹੀ ਛਕਣਾ, ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਕੁਝ ਛਕਣਾ, ਖੁਦਾ ਦੇ ਦਰਸ਼ਨ ਕਰਕੇ ਹੀ ਕੁਝ ਮੁਖ ਵਿੱਚ ਪਾਉਣਾ। ਹਾਂਜੀ,
ਅਪਰ ਸਭਨ ਆਸਾਵਸ ਕਰਕੇ।
ਬਾਕੀ ਸਾਰਿਆਂ ਨੂੰ ਆਸ਼ਵਾਸਨ ਦਿੱਤਾ ਜੀ ਭਾਈ ਇੱਥੇ ਰਹੋ ਡੇਰੇ ਵਿੱਚ, ਥੋੜੇ ਦਿਨਾਂ ਨੂੰ ਮੈਂ ਖੁਦਾ ਦੇ ਦਰਸ਼ਨ ਕਰਕੇ ਵਾਪਸ ਆ ਜਾਣਾ। ਕਹਿਣ ਲੱਗੇ ਹਾਂਜੀ,
ਕਿਤਕ ਦਿਵਸ ਹਟ ਆਏ ਉਚਰਕੇ।
ਹਾਂਜੀ,
ਆਸਾ ਹਾਥ ਗਹਿ ਚਲ ਪਰਿਓ।
ਤੇ ਗੱਜ ਕੇ ਆਖੋ ਵਾਹਿਗੁਰੂ। ਬਜ਼ੁਰਗ ਸਰੀਰ ਦਰਸ਼ਨ ਕਰਨ ਵਾਸਤੇ ਫਿਰ ਹੱਥ ਵਿੱਚ ਸੋਟਾ ਫੜਿਆ ਜੀ। ਹਾਂਜੀ,
ਸਿਫਤ ਖੁਦਾਏ ਰੰਗ ਉਰ ਭਰਿਓ।
ਅੰਦਰ ਪੂਰਾ ਰੰਗ ਭਰਿਆ ਪਿਆ ਖੁਦਾ ਦੀਆਂ ਸਿਫਤਾਂ ਦਾ, ਵੀ ਜਦੋਂ ਮਿਲਣਗੇ ਜਦੋਂ ਦਰਸ਼ਨ ਹੋਣਗੇ ਤੇ ਕਿਹੜੀ ਕਿਹੜੀ ਸਿਫਤ ਕਰਨੀ ਹੈ। ਅੰਦਰ ਪੂਰਾ ਪੂਰਾ ਰੰਗ ਭਰਿਆ ਪਿਆ ਜੀ। ਗੁਰਮੁਖੋ ਮੈਂ ਇੱਕ ਬੇਨਤੀ ਕਰਦੇ ਹਾਂ, ਗੱਜ ਕੇ ਆਖੋ ਵਾਹਿਗੁਰੂ। ਇਸੇ ਕਰਕੇ ਭਾਈ ਨੰਦ ਲਾਲ ਜੀ ਕਹਿੰਦੇ ਵੇਖੋ ਹਰ ਇੱਕ ਬੰਦੇ ਨੇ ਕੋਸ਼ਿਸ਼ ਕੀਤੀ ਆਪੋ ਆਪਣੇ ਤਰੀਕੇ ਨਾਲ ਸਿਫਤ ਕਰਨ ਦੀ। ਪੀਰ ਜੀ ਨੇ ਆਪਣੇ ਆਪ ਨੂੰ ਉਹਨਾਂ ਦਾ ਚੇਲਾ ਕਹਾ ਲਿਆ। ਭਾਈ ਨੰਦ ਲਾਲ ਜੀ ਨੇ ਪਤਾ ਕੀ ਆਖਿਆ, ਭਾਈ ਨੰਦ ਲਾਲ ਜੀ ਨੇ ਪਤਾ ਕੀ ਆਖਿਆ, ਭਾਈ ਨੰਦ ਲਾਲ ਜੀ ਨੇ ਆਪਣੀ ਵਸੀਅਤਨਾਮਾ ਲਿਖਿਆ, ਉਹਦੇ ਵਿੱਚ ਇਹ ਲਿਖਿਆ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦਾ ਸੱਗ ਹਾਂ। ਸੱਗ ਸੱਗ ਦਾ ਅਰਥ ਪਤਾ ਕੀ ਹੁੰਦਾ, ਚ ਗੱਜ ਕੇ ਆਖੋ ਵਾਹਿਗੁਰੂ। ਇੱਥੇ ਮਾਈਕ 'ਚ ਬੋਲਦੇ ਹਾਂ ਵੀ ਕਈ ਵਾਰੀ ਸਾਨੂੰ ਆ ਜਾਂਦਾ ਜੀ ਵੀ ਕਿਹੜਾ ਸ਼ਬਦ ਬੋਲਣ ਲੱਗੇ ਹੈ, ਪਰ ਸੱਗ ਦਾ ਅਰਥ ਕੂਕਰ ਹੁੰਦਾ ਜੀ। ਸੱਗ ਦਾ ਅਰਥ ਹੁਣ ਮੈਂ ਕਹਿ ਹੀ ਦਿਆਂ ਵੀ ਸੱਗ ਕਿਹਨੂੰ ਕਹਿੰਦੇ ਜੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਇੰਨੀ ਸ਼ਰਧਾ ਰੱਖਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਉੱਤੇ। ਤੇ ਇੱਕ ਦਿਨ ਪਤਾ ਕੀ ਕੀਤਾ ਜੀ, ਕਹਿੰਦੇ ਨੇ ਮਹਾਰਾਜ ਨੇ ਪ੍ਰਸ਼ਾਦਾ ਛਕਦੇ ਸੀ ਨਾ ਦਸਵੇਂ ਪਾਤਸ਼ਾਹ, ਤੇ ਮਹਾਰਾਜ ਕਦੀ ਕਦੀ ਨਾ ਲੰਗਰ ਵਿੱਚੋਂ ਇੱਕ ਗਰਾਹੀ ਕੱਢ ਕੇ ਤੇ ਉਹ ਕੂਕਰ ਨੂੰ ਪਾ ਦਿੰਦੇ ਸੀ। ਭਾਈ ਨੰਦ ਲਾਲ ਜੀ ਨੇ ਵੇਖਿਆ ਵੀ ਉਹ ਕਿੰਨਾ ਕੂਕਰ ਕੁੱਤਾ ਭਾਗਾਂ ਵਾਲਾ, ਦਸਵੇਂ ਪਾਤਸ਼ਾਹ ਆਪਣੀ ਗਰਾਹੀ ਕੱਢ ਕੇ ਉਹਨੂੰ ਦੇ ਰਹੇ ਨੇ। ਭਾਈ ਨੰਦ ਲਾਲ ਜੀ ਨੇ ਉਸੇ ਸਮੇਂ ਕਹਿਣਾ ਸੌਖਾ, ਜਿੱਥੇ ਉਹ ਬੈਠਾ ਸੀ ਨਾ ਉੱਥੇ ਹੱਥ ਇਸ ਤਰ੍ਹਾਂ ਕਰਕੇ ਜੀਭ ਬਾਹਰ ਕੱਢ ਕੇ ਭਾਈ ਨੰਦ ਲਾਲ ਜੀ ਲਾਗੇ ਬਹਿ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਗੋਇਆ ਲਾਲ ਜੀ ਇਹ ਕੀ ਕਰਮ ਕਰ ਰਹੇ ਹੋ। ਮਹਾਰਾਜ ਇਹ ਕਿੰਨੇ ਭਾਗਾਂ ਵਾਲਾ ਕੂਕਰ ਕਹਿਣ ਲੱਗੇ। ਮਹਾਰਾਜ ਹੈ ਇਹ ਪਸ਼ੂ ਪਰ ਮਹਾਰਾਜ ਕਿੰਨੇ ਭਾਗਾਂ ਵਾਲਾ, ਕਾਰਨ ਕੀ, ਵੇਖੋ ਮਹਾਰਾਜ ਇਹਨੂੰ ਤੁਹਾਡਾ ਜੂਠਾ ਛਕਣ ਦਾ ਸੁਭਾਗ ਮਿਲ ਰਿਹਾ। ਕਹਿਣ ਲੱਗੀ ਤੁਹਾਡਾ ਸ਼ੀਤ ਪ੍ਰਸ਼ਾਦ ਛਕ ਰਿਹਾ, ਮੈਂ ਵੀ ਚਾਹੁੰਦਾ ਹਾਂ। ਗੱਲ ਕੀ ਗੁਰਮੁਖੋ, ਇੱਕ ਵਾਰੀ ਤੇ ਕੁੱਤੇ ਨੇ ਬੋਲ ਕੇ ਔਰੰਗਜ਼ੇਬ ਨੂੰ ਕਹਿਤਾ ਸੀ, ਔਰੰਗਜ਼ੇਬ ਤੂੰ ਬੰਦਾ ਹੋ ਕੇ ਸਿਆਣਾ ਨਹੀਂ ਹੈਗਾ, ਮੈਂ ਕੁੱਤਾ ਹੈਗਾ, ਮੈਂ ਪਛਾਣ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਤੂੰ ਬੰਦਾ ਹੋ ਕੇ ਵੀ ਸਮਝ ਨਹੀਂ ਸਕਿਆ ਜੀ। ਹਾਂਜੀ ਹੁਣ ਆ ਵੇਖ ਲਓ ਗੱਲ, ਪੀਰ ਜੀ ਵੱਲ ਵੇਖੋ ਜੀ ਕਿੰਨੀ ਸ਼ਰਧਾ, ਤੁਰ ਪਏ ਹੱਥ ਵਿੱਚ ਸੋਟਾ ਲੈ ਕੇ, ਮੈਂ ਤੇ ਚੱਲਾ ਖੁਦਾ ਦੇ ਦਰਸ਼ਨ ਕਰਨ। ਹਾਂਜੀ
ਲਈ ਕੁਰਾਨ ਮੁਸੱਲਾ ਧਾਰੇ,
ਕੁਰਾਨ ਸ਼ਰੀਫ ਹੱਥ ਵਿੱਚ ਫੜ ਲਈ ਜੀ ਉਹਨਾਂ ਨੇ, ਤੇ ਨਾਲ ਮੁਸੱਲਾ ਫੜ ਲਿਆ। ਜਿਹੜੇ ਮੁਸਲਮਾਨ ਵੀਰ ਹੁੰਦਾ ਸਾਡੇ ਜੀ, ਇਹ ਨਮਾਜ਼ ਦੇ ਬਹੁਤ ਪੱਕੇ ਹੈਗੇ ਜੀ। ਮੈਂ ਇੱਧਰ ਗੁਰਦੁਆਰਾ ਪਿਪਲੀ ਸਾਹਿਬ ਵਾਲੇ ਪਾਸੇ ਕਿਤੇ ਕਥਾ ਕਰਨ ਲੱਗਾ ਜੀ, ਉੱਧਰ ਜਾਣਾ ਸੀ ਤੇ ਲੰਘ ਰਿਹਾ ਸਾਂ, ਸ਼ਾਮ ਦਾ ਸਮਾਂ ਤੇ ਨਮਾਜ਼ ਦਾ ਸਮਾਂ ਹੋ ਗਿਆ, ਤੇ ਜਿਹੜਾ ਸੜਕ ਵਿੱਚ ਡਿਵਾਈਡਰ ਬਣਿਆ ਹੁੰਦਾ ਨਾ ਜੀ, ਵੇਖ ਕੇ ਹੈਰਾਨ ਹੋ ਗਿਆ। ਉਹ ਮੁਸਲਮਾਨ ਵੀਰ ਨੇ ਡਿਵਾਈਡਰ ਦੇ ਉੱਤੇ ਵਿਛਾ ਕੇ ਨਾ ਜੀ ਮੁਸੱਲਾ, ਤੇ ਸਾਰੀ ਦੁਨੀਆ ਕੋਈ ਇੱਧਰ ਲੰਘ ਰਿਹਾ ਕੋਈ ਇੱਧਰ ਲੰਘ ਰਿਹਾ, ਉਹ ਸਾਰਿਆਂ ਦੇ ਵਿੱਚ ਬੈਠਾ ਨਾ ਜੀ ਨਮਾਜ਼ ਪੜ੍ਹ ਰਿਹਾ ਜੀ। ਤੇ ਮੈਂ ਸਿੱਖਿਆ ਲੈਣ ਦਾ ਯਤਨ ਕੀਤਾ ਵੀ ਹਾਂ ਅਸੀਂ ਤੇ ਰਹਿਰਾ ਸਾਹਿਬ ਦੇ ਇੰਨੇ ਪੱਕੇ ਨਹੀਂ ਹੈਗੇ, ਸਾਡੇ ਕੋਲੋਂ ਤੇ ਹੋ ਹੀ ਜਾਂਦੀ ਗਲਤੀ। ਵੇਖੋ ਉਹਨੂੰ ਨੀ ਕੋਈ ਗੱਡੀ ਆਵੇ ਕੋਈ ਜਾਵੇ, ਕੁਝ ਕਿਤੇ ਕੁਛ ਹੋ ਰਿਹਾ ਕਿਤੇ ਕੁਛ, ਉਹ ਸਾਰਿਆਂ ਦੇ ਵਿੱਚ ਨਾ ਜੀ ਗੋਡੇ ਰੱਖ ਕੇ ਹੱਥ ਤਾਂ ਕਰਕੇ ਤੇ ਨਮਾਜ਼ ਪੜ੍ਹਨ ਲੱਗ ਪਿਆ ਜੀ। ਪੀਰ ਜੀ ਨੇ ਮੁਸੱਲਾ ਵੀ ਲੈ ਲਿਆ ਵੀ ਜਿੱਥੇ ਨਮਾਜ਼ ਦਾ ਸਮਾਂ ਹੋਏਗਾ ਰਾਹ ਵਿੱਚ ਨਮਾਜ਼ ਕਰ ਲਾਂਗਾ। ਹਾਂਜੀ
ਦਵੈ ਮੁਰੀਦ ਸੋ ਚੱਲੇ ਪਿਛਾਰੇ,
ਦੋ ਮੁਰੀਦ ਪੀਰ ਜੀ ਦੇ ਪਿੱਛੇ ਪਿੱਛੇ ਤੁਰ ਪਏ ਜੀ। ਹਾਂਜੀ
ਸਨੇ ਸਨੇ ਗਮਨੇ ਮਗ ਜਾਏ,
ਗੱਜ ਕੇ ਆਖੋ ਵਾਹਿਗੁਰੂ। ਹੌਲੀ ਹੌਲੀ ਜਿੱਥੇ ਨਮਾਜ਼ ਪੜ੍ਹਨ ਦਾ ਟਾਈਮ ਆਉਂਦਾ ਉੱਥੇ ਪੜ੍ਹ ਦਿੰਦੇ। ਹੁਣ ਸਾਨੂੰ ਤੇ ਮਹਾਰਾਜ ਨੇ ਦੋ ਟਾਈਮ ਦਿੱਤੇ ਨਿਤਨੇਮ ਦੇ ਖਾਸ ਜੀ, ਇੱਕ ਅੰਮ੍ਰਿਤ ਵੇਲਾ ਦੂਜਾ ਸ਼ਾਮ ਨੂੰ, ਇੱਕ ਰਾਤ ਦਾ ਸੋਹਿਲਾ ਸਾਹਿਬ। ਹਾਂਜੀ ਤੇ ਸਾਨੂੰ ਕਈ ਵਾਰੀ ਉਹ ਵੀ ਜ਼ਿਆਦਾ ਲੱਗਦਾ ਜੀ, ਮੁਸਲਮਾਨ ਸਾਡੇ ਵੀਰ ਪੰਜ ਵਕਤ ਨਮਾਜ਼ ਪੜ੍ਹਦੇ ਪੰਜ ਵਕਤ ਜੀ, ਤੇ ਪੂਰੇ ਨਿਯਮ ਨਾਲ ਪੜ੍ਹਦੇ ਜੀ, ਜੋ ਮਰਜ਼ੀ ਹੋ ਜੇ ਜਿੱਥੇ ਨਮਾਜ਼ ਦਾ ਸਮਾਂ ਹੋ ਗਿਆ ਉੱਥੇ ਹੀ ਬਹਿ ਜਾਣਾ। ਹਾਂਜੀ ਨਮਾਜ਼ ਪੜ੍ਹਦੇ ਪੜ੍ਹਦੇ ਰਸਤੇ 'ਚ ਬੰਦਗੀ ਕਰਦੇ ਕਰਦੇ ਅੱਗੇ ਤੁਰੀ ਗਏ ਜੀ। ਹਾਂਜੀ
ਨਿਸ ਬਸਰਾ ਮੈਂ ਦਿਵਸ ਚਲਾਹੇ,
ਰਾਤ ਜਿੱਥੇ ਡੇਰਾ ਲੱਗਦਾ ਸੀ ਕਰ ਲੈਂਦੇ ਸੀ, ਦਿਨੇ ਤੁਰ ਪੈਂਦੇ ਸੀ ਕਲਗੀਆਂ ਵਾਲੇ ਤੇ ਦਰਸ਼ਨ ਕਰਨ। ਹਾਂਜੀ
ਗ੍ਰਾਮ ਨਗਰ ਉਪਬਨ ਮਨ ਹੇਰ,
ਤੇ ਰਸਤੇ ਵਿੱਚ ਕਈ ਪ੍ਰਕਾਰ ਦੇ ਗ੍ਰਾਮ ਆ ਰਹੇ ਨੇ, ਪਿੰਡ ਆਉਂਦੇ ਨੇ, ਕਿਸੇ ਵੱਲ ਧਿਆਨ ਨਹੀਂ, ਧਿਆਨ ਬਸ ਮਹਾਰਾਜ ਦੇ ਚਰਨਾਂ ਚ ਲੱਗਾ ਵੀ ਖੁਦਾ ਦੇ ਦਰਸ਼ਨ ਕਰਨੇ ਨੇ। ਹਾਂਜੀ,
ਤਾਰ ਸਲਤਾ ਜਲ ਚਲਤਾ ਹੇਰ,
ਆਸੇ ਪਾਸੇ ਬਹੁਤ ਕੁਛ ਆਉਂਦਾ ਜੀ, ਬਿਨਾਂ ਕਿਸੇ ਧਿਆਨ ਦੇ ਪੀਰ ਜੀ ਕੋਈ ਗੱਲ ਕਹਿ ਰਹੇ ਨੇ, ਦਰਸ਼ ਤੇਰੇ ਕੀ ਪਿਆਸ ਮਨ ਲੱਗ ਗਈ, ਗੱਜ ਕੇ ਆਖ ਵਾਹਿਗੁਰੂ। ਹੁਣ ਵੇਖ ਲਓ ਗੁਰਬਾਣੀ ਦੀਆਂ ਪੰਕਤੀਆਂ ਉਹਨਾਂ ਤੇ ਵੀ ਫਿੱਟ ਹੁੰਦੀਆਂ ਜੀ, ਕਿਉਂਕਿ ਇਹ ਅਵਸਥਾ ਵਾਲੀਆਂ ਪੰਕਤੀਆਂ ਨੇ। ਦਰਸ਼ ਤੇਰੇ ਕੀ ਪਿਆਸ ਮਨ ਲੱਗ, ਪੀਰ ਜੀ ਦੇ ਅੰਦਰ ਦੀ ਅਵਸਥਾ ਪਤਾ ਕੀ ਹੈ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਪੀਰ ਜੀ ਦੇ ਅੰਦਰ ਦੀ ਅਵਸਥਾ ਹੈ। ਹਾਂਜੀ,
ਦਿੱਲੀ ਆਦ ਉਲੰਘ ਕਰ ਸਾਰੇ,
ਲਓ ਜੀ ਤੁਰਦਿਆਂ ਤੁਰਦਿਆਂ ਹੀ ਪੀਰ ਜੀ ਨੇ ਦਿੱਲੀ ਵੀ ਟੱਪ ਲਈ ਜੀ। ਹਾਂਜੀ,
ਭਲੀ ਭਾਂਤ ਕੇ ਦੇਸ਼ ਨਿਹਾਰੇ,
ਕਹਿਣ ਲੱਗੇ ਹੁਣ ਸਤਸੰਗ ਜੀ ਪਟਿਆਲੇ ਤੋਂ ਤੁਰੇ ਸੀਗੇ ਜੀ। ਹਾਂਜੀ, ਪਟਿਆਲੇ ਦੇ ਲਾਗੇ ਆ ਨਾ ਜੀ ਕੜਾਮ, ਤੁਰਦੇ ਸਡੌਰਾ, ਹੁਣ ਉੱਥੋਂ ਦਿੱਲੀ ਟੱਪੀ ਜੀ, ਕਰਦਿਆਂ ਕਰਦਿਆਂ ਪਟਨਾ ਸਾਹਿਬ ਦੀਆਂ ਤਿਆਰੀਆਂ ਵੀ ਛੇਤੀ ਪਹੁੰਚ ਜਾਵਾਂ ਮੈਂ। ਹਾਂਜੀ,
ਪੁਰ ਪਟਨੇ ਕੇ ਪਹੁੰਚੇ ਪਾਸ,
ਤੇ ਗੱਜ ਕੇ ਆਖੋ ਵਾਹਿਗੁਰੂ। ਉਡੀਕ ਦੀਆਂ ਘੜੀਆਂ ਮੁੱਕ ਗਈਆਂ ਜੀ, ਕੀ ਹੋਇਆ, ਜਿਸ ਪਟਨਾ ਸਾਹਿਬ ਦੀ ਉਡੀਕ ਸੀ ਪਟਨਾ ਸਾਹਿਬ ਵਿੱਚ ਪਹੁੰਚ ਗਏ ਜੀ। ਵੇਖ ਲੋ, ਇਹੋ ਹੀ ਪਟਨਾ ਸਾਹਿਬ ਸੀ ਜਿਹਨੂੰ ਪੀਰ ਜੀ ਕੁੜਾਮ ਤੋਂ ਵੇਖ ਕੇ ਉਹਨੂੰ ਹੀ ਮੱਥਾ ਟੇਕੀ ਜਾਂਦੇ ਸੀਗੇ ਜੀ, ਅੱਜ ਪਟਨਾ ਸਾਹਿਬ ਵਿੱਚ ਪਹੁੰਚ ਗਏ ਜੀ। ਹਾਂਜੀ,
ਜਿੱਤ ਕੇ ਤੇ ਸ਼ੋਭਾ ਰਹੀ ਪ੍ਰਕਾਸ਼,
ਤੇ ਪਟਨਾ ਸਾਹਿਬ ਦੀਆਂ ਤੇ ਹਵਾਵਾਂ ਹੀ ਬਦਲੀਆਂ ਹੈਗੀਆਂ ਜੀ, ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਕਲਗੀਆਂ ਵਾਲੇ ਸਤਿਗੁਰਾਂ ਦੀ ਆਮਦ ਹੋਈ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਰਨ ਹੋਇਆ ਹੋਵੇ, ਉੱਥੇ ਖੁਸ਼ੀਆਂ ਕਿਉਂ ਨਹੀਂ ਹੋਣਗੀਆਂ। ਉੱਧਰ ਸਾਧ ਸੰਗਤ ਜੀ, ਪਟਨਾ ਸਾਹਿਬ ਦੀਆਂ ਹਵਾਵਾਂ ਹੀ ਬਦਲੀਆਂ ਹੋਈਆਂ ਜੀ। ਹਾਂਜੀ,
ਬਹੁਤ ਬੀਥਕਾ ਘਰ ਸਮੁਦਾਏ,
ਪੀਰ ਜੀ ਨਾ ਜੀ ਹੁਣ ਪੁੱਛਦੇ ਨੇ ਕਿਸੇ ਕੋਲੋਂ, ਦੱਸੋ ਭਾਈ ਇੱਥੇ ਕਿਸੇ ਦੇ ਘਰ ਵਿੱਚ ਨਾ ਸਾਹਿਬਜ਼ਾਦੇ ਦਾ ਜਨਮ ਹੋਇਆ। ਕਹਿਣ ਲੱਗੇ, ਗੱਲ ਕੀ ਆਖੋ ਵਾਹਿਗੁਰੂ, ਨਿੱਕੇ ਜੇ ਬਾਲਕ ਦਾ ਜਨਮ ਹੋਇਆ, ਦੱਸੋ ਕਿੱਥੇ ਹੈ। ਗਲੀਆਂ ਗਲੀਆਂ ਵਿੱਚ ਪੁੱਛਦੇ ਫਿਰਦੇ ਜੀ। ਹਾਂਜੀ,
ਦੇਖਤ ਨਗਰ ਜਾਤ ਅਗਵਾਏ,
ਤੇ ਬਸ ਜਿਹੜਾ ਜਿਹੜਾ ਦੱਸਦਾ ਉਸ ਉਸ ਬੰਨੇ ਤੁਰੀ ਜਾਂਦੇ ਨੇ, ਹੌਲੀ ਹੌਲੀ ਪਹੁੰਚਦੇ ਜਾ ਰਹੇ ਪੀਰ ਜੀ ਮਹਾਰਾਜ ਦੇ ਕੋਲ। ਹਾਂਜੀ,
ਨਰ ਨਾਰਿਨ ਕੇ ਬ੍ਰਿਧ ਨਿਹਾਰੇ,
ਹਾਂਜੀ
ਵਿਚਰਤ ਆਨੰਦ ਧਰ ਧਨ ਭਾਰੇ,
ਤੇ ਗੁਰਮੁਖੋ ਆਸੇ ਪਾਸੇ ਵੇਖਿਆ, ਹੁਣ ਜਿਸ ਘਰ ਵਿੱਚ ਰਸ਼ ਸੀ ਨਾ ਜੀ, ਭਾਵ ਧੰਨ ਮਾਤਾ ਗੁਜਰੀ ਜੀ ਦਾ ਘਰ ਜੀ। ਤੇ ਗੁਰਮੁਖੋ, ਵੈਸੇ ਮੈਂ ਬੇਨਤੀ ਤੇ ਕੱਲ ਵੀ ਕਰਨੀ ਹੈ, ਪਰ ਮੈਂ ਅੱਜ ਵੀ ਕਰ ਦਿੰਦਾ, ਇਹ ਸਾਲਸ ਰਾਏ ਜੌਹਰੀ ਦਾ ਘਰ ਸੀਗਾ ਜੀ, ਜਿੱਥੇ ਗੁਰੂ ਨਾਨਕ ਸਾਹਿਬ ਵੀ ਆਏ ਸੀਗੇ ਜੀ। ਹਾਂਜੀ, ਉਸ ਘਰ ਵਿੱਚ ਪਹੁੰਚੇ, ਬਾਹਰ ਪਤਾ ਨੀ ਕਿੰਨੇ ਕੁ ਸਿੱਖ ਬੈਠੇ ਸੀਗੇ ਜੀ। ਹਾਂਜੀ,
ਜਾਹੇ ਸਿੱਖਣ ਕੀ ਭੀੜ ਕਨੇਰੀ,
ਜਿੱਥੇ ਬਹੁਤੇ ਸਿੱਖ ਬੈਠੇ ਸੀ ਨਾ ਜੀ। ਹਾਂਜੀ,
ਕਰੈ ਕਾਮਨਾ ਲਹਿ ਬਡੇਰੀ,
ਹਾਂਜੀ
ਤੇਹੇ ਮੰਗਤ ਹੋਏ, ਤੇਹੇ ਮੰਗਤ ਮੈਂ ਹੋਏ ਇੱਕ ਪਾਸੇ,
ਹਾਂਜੀ
ਬੈਠੇ ਪਿਖੇ ਬਿਲਾਸ ਹੁਲਾਸੇ,
ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਦੱਸਦੇ, ਕਹਿਣ ਲੱਗੇ ਫਿਰ ਜਿੱਥੇ ਬਹੁਤੇ ਸਿੱਖ ਬੈਠੇ, ਇੱਕ ਬੰਨੇ ਮੰਗਣ ਵਾਲੇ ਬੈਠੇ। ਹੁਣ ਤੁਹਾਨੂੰ ਪਤਾ, ਘਰ ਵਿੱਚ ਜਦੋਂ ਇਹੋ ਜਿਹਾ ਸਮਾਂ ਬਣਿਆ ਹੋਵੇ ਤੇ ਮੰਗਣ ਵਾਲਿਆਂ ਦਾ ਵੀ ਕਾਫੀ ਪ੍ਰਵਾਹ ਚੱਲਦਾ ਜੀ, ਇਹਨਾਂ ਦੀ ਫੌਜ ਵੀ ਫਿਰ ਆ ਜਾਂਦੀ ਹੈ ਜੀ। ਬਸ ਇੱਕ ਬੰਨੇ ਜਿੱਥੇ ਮੰਗਣ ਵਾਲੇ ਬੈਠੇ ਸਨ, ਉੱਥੇ ਪੀਰ ਜੀ ਵੀ ਦਰਸ਼ਨਾਂ ਦੀ ਮੰਗ ਲੈ ਕੇ ਉਹਨਾਂ ਦੇ ਵਿੱਚ ਬਹਿ ਗਏ ਜੀ ਜਾ ਕੇ ਜੀ। ਗੱਜ ਕੇ ਆਖੋ ਵਾਹਿਗੁਰੂ। ਧੰਨ ਨੇ ਵੇਖੋ, ਬਜ਼ੁਰਗ ਸਰੀਰ, ਚਿੱਟਾ ਦਾੜਾ, ਚਿਹਰੇ ਤੇ ਨੂਰਾਨੀ ਰੋਸ਼ਨੀ, ਨਾਲ ਦੋ ਚੇਲੇ ਜਾ ਕੇ ਮੰਗਤਿਆਂ ਵਿੱਚ ਬਹਿ ਗਏ ਜੀ। ਦਰਸ਼ਨਾਂ ਦੀ ਅੰਦਰ ਪਿਆਸ ਸੀ ਨਾ ਜੀ, ਪਰ ਉਹ ਤੇ ਮੰਗਣ ਦੇ ਇਹੀ ਪੈਸੇ ਜੀ, ਵੀ ਪੈਸੇ ਦੇ ਦੇ ਮਾਤਾ ਗੁਜਰੀ ਸਾਨੂੰ, ਪੈਸੇ ਦੇ ਦੇ ਮਾਤਾ ਨਾਨਕੀ ਸਾਨੂੰ। ਹਾਂਜੀ, ਤੇ ਮੁੰਡੇ ਦਾ ਮਾਮਾ ਦੇ ਪੈਸੇ ਸਾਨੂੰ, ਮਾਮਾ ਕਿਰਪਾਲ ਚੰਦ ਜੀ। ਹਾਂਜੀ, ਆਮ ਤੌਰ ਤੇ ਇਹੋ ਬੋਲੀ ਬੋਲਦੇ ਜੀ, ਪਰ ਇਹ ਪੈਸੇ ਲੈਣ ਨਹੀਂ ਸੀ ਆਏ। ਦਰਸ਼ਨਾਂ ਦੀ ਪਿਆਸ ਲੈ ਕੇ ਪੀੜ ਦੀ ਬੈਠ ਗਏ ਜੀ ਉੱਥੇ, ਉਹਨਾਂ ਸਾਰਿਆਂ ਦੇ ਵਿੱਚ। ਹਾਂਜੀ,
ਸਮਾਂ ਪਾਏ ਲੱਖ ਕਹਿ ਅਭਿਕਾਸ਼,
ਗੱਲ ਕੀ, ਸਾਰਿਆਂ ਨੂੰ ਥੋੜਾ ਥੋੜਾ ਦਿੰਦੇ ਰਹੇ ਜੀ, ਮਾਮਾ ਕਿਰਪਾਲ ਚੰਦ ਦੀ ਮਾਇਆ ਦਿੰਦੇ ਰਹੇ ਜੀ। ਜਦੋਂ ਪੀਰ ਜੀ ਦੀ ਵਾਰੀ ਆਈ ਨਾ ਜੀ, ਪੀਰ ਜੀ ਚੌਂਕੜੀ ਮਾਰ ਕੇ ਬੂਹੇ ਦੇ ਬਾਹਰ ਬੈਠੇ ਜੀ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਵਾਮੀ ਕੋ ਗ੍ਰਿਹੋ ਜਿਉ ਸਦਾ। ਹੁਣ ਵਾਹਿਗੁਰੂ ਕੀ ਆਖਾਂ ਜੀ। ਹਾਂਜੀ, ਪੀਰ ਜੀ ਨੂੰ ਪਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ ਜੀ। ਪੀਰ ਜੀ ਸਿੱਖਿਆ ਦੇ ਰਹੇ ਸਾਨੂੰ, ਮਾਲਕ ਦੇ ਦਰ ਦੇ ਬਾਹਰ ਬਹਿ ਗਏ ਪੀਰ ਜੀ ਜਾ ਕੇ। ਸਮਾਂ ਆਇਆ, ਮੌਕਾ ਪਾ ਕੇ ਮਾਮਾ ਕਿਰਪਾਲ ਚੰਦ ਜੀ ਇਹਨਾਂ ਕੋਲੋਂ ਆਏ। ਦੱਸੋ ਜੀ ਕੀ ਚਾਹੀਦਾ ਤੁਹਾਨੂੰ? ਹਾਂਜੀ,
ਠਾਂਡੋ ਭਇਓ ਭੀਖ ਸਭ ਪਾਸ,
ਗੱਜ ਕੇ ਆਖੋ ਵਾਹਿਗੁਰੂ। ਤੇ ਪੀਰ ਜੀ ਨਾ ਜੀ, ਪੀਰ ਭੀਖਣ ਸ਼ਾਹ ਜੀ ਫਿਰ ਉੱਠ ਕੇ ਖਲੋ ਗਏ ਜੀ। ਹਾਂਜੀ,
ਆਦ ਕਿਰਪਾਲ ਵਿਸਾਲ ਜੇ ਪੈਸੇ,
ਹਾਂਜੀ,
ਜੋਰੇ ਹੱਥ ਕਹਿਤ ਭਾ ਐਸੇ,
ਗੱਜ ਕੇ ਆਖੋ ਵਾਹਿਗੁਰੂ। ਬਹੁਤ ਹੀ ਅਧੀਨਗੀ ਵਿੱਚ ਆ ਕੇ, ਨਿਮਰਤਾ ਦੇ ਵਿੱਚ ਆ ਕੇ ਨਾ ਪੀਰ ਜੀ, ਮਾਮਾ ਜੀ, ਧੰਨ ਮਾਮਾ ਕਿਰਪਾਲ ਚੰਦ ਜੀ, ਹਾਂਜੀ, ਉਹਨਾਂ ਨੂੰ ਕਹਿਣ ਲੱਗੇ ਜੀ। ਹਾਂਜੀ,
ਜੋ ਜਨਮਿਓ ਅਬ ਸਾਹਿਬ ਜ਼ਾਦਾ,
ਭਾਈ ਜਿਹੜੇ ਸਾਹਿਬਜ਼ਾਦਾ ਜੀ ਨੇ ਅੱਜ ਆਪ ਜੀ ਦੇ ਘਰ ਵਿੱਚ ਜਨਮ ਲਿਆ ਹੈ। ਜਨਮਿਓ ਸ਼ਬਦ ਆਇਆ ਜੀ ਇੱਥੇ, ਕਿਉਂਕਿ ਉਦੋਂ ਇਹ ਭਾਸ਼ਾ ਚੱਲਦੀ ਸੀ, ਪਰ ਸਾਡੇ ਵਾਸਤੇ ਅਵਤਰਣ ਹੋਇਆ ਜੀ, ਆਗਮਨ ਹੋਇਆ, ਜਿਸ ਸਾਹਿਬਜ਼ਾਦੇ ਦਾ ਆਗਮਨ ਹੋਇਆ ਆਪ ਜੀ ਦੇ ਘਰ ਵਿੱਚ। ਹਾਂਜੀ,
ਦੇਨ ਜਗਤ ਸਿੱਖਣ ਅਹਿਲਾਦਾ,
ਜਿਹੜੇ ਇਸ ਦੁਨੀਆਂ ਤੇ ਰੁਲਦੇ ਹੋਇਆਂ ਨੂੰ ਖੁਸ਼ੀਆਂ ਦੇਣ ਆਏ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲੋ ਪੀਰ ਜੀ ਦੀ ਸ਼ਰਧਾ। ਹਾਂਜੀ,
ਤਿਸ ਕੇ ਦਰਸ਼ਨ ਕੀ ਹਮ ਚਾਹੂ,
ਮੈਨੂੰ ਪੈਸੇ ਨਹੀਂ ਕੋਈ ਚਾਹੀਦੇ। ਕਹਿਣ ਲੱਗੇ ਮੈਂ ਪੈਸੇ ਨਹੀਂ ਲੈਣ ਆਇਆ, ਜਿਨ੍ਹਾਂ ਨੇ ਅਵਤਾਰ ਧਾਰਨ ਕੀਤਾ ਮੈਂ ਦਰਸ਼ਨ ਕਰਨ ਆਇਆ। ਕਹਿਣ ਲੱਗੇ ਦਰਸ਼ਨਾਂ ਦੀ ਪਿਆਸ ਹੀ ਹੈਗੀ। ਕਹਿਣ ਲੱਗੇ ਦਰਸ਼ ਤੇਰੇ ਕੀ ਪਿਆਸ ਮਨ ਲਾਗੀ। ਹਾਂਜੀ, ਇੱਥੇ ਤੇ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂਗੁਰ ਦੇਖਾ ਸਾਹਮਣੇ। ਕਹਿਣ ਲੱਗੇ ਮੈਂ ਤੇ ਦਰਸ਼ਨ ਕਰਨ ਆਇਆ, ਦਰਸ਼ਨਾਂ ਦੀ ਚਾਹਤ ਹੈਗੀ ਬਸ। ਹਾਂਜੀ,
ਜਿਸ ਹਿਤ ਗਮਨੇ ਬਹੁ ਦਿਨ ਰਾਹੂ,
ਕਹਿਣ ਲੱਗੇ ਤੁਹਾਨੂੰ ਨੀ ਪਤਾ ਦਰਸ਼ਨ ਕਰਨ ਵਾਸਤੇ ਕਿੱਥੋਂ ਕਿੱਥੋਂ ਆਇਆ, ਬੜੇ ਦਿਨ ਹੋ ਗਏ ਸਾਨੂੰ ਤੁਰਦਿਆਂ। ਹਾਂਜੀ,
ਆਪ ਦਰਸ਼ਨ ਕਰਵਾਵੋ ਮੋਹੇ,
ਹੁਣ ਕਿਰਪਾ ਕਰੋ ਮੈਨੂੰ ਦਰਸ਼ਨ ਕਰਾ ਦਿਓ ਉਹਨਾਂ ਦੇ। ਕਹਿਣ ਲੱਗੇ ਹਾਂਜੀ,
ਸਫਲ ਆਏਬੋ ਮਗ ਕੋ ਹੋਹੇ,
ਜਿਹਦੇ ਕਰਕੇ ਇਹਨਾਂ ਤੁਰਿਆ ਹੋਇਆ ਆਉਣ ਵਾਲਾ ਮੇਰਾ ਜੋ ਸਫਰ ਹੋਇਆ ਉਹ ਸਫਲਾ ਹੋ ਜੇ। ਕਹਿਣ ਲੱਗੇ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ, ਮੈਨੂੰ ਆਪਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਾ ਦਿਓ। ਕਹਿਣ ਲੱਗੇ ਉਹਨਾਂ ਨੂੰ ਤੇ ਸਾਹਿਬਜ਼ਾਦਾ ਹੀ ਆਖਿਆ, ਪਰ ਅੰਦਰ ਪੀਰ ਜੀ ਸਮਝਦੇ ਆਮ ਬਾਲਕ ਨਹੀਂ, ਇਹ ਖੁਦਾ ਹੀ ਆਇਆ ਜੀ। ਗੁਰਮੁਖੋ, ਵੱਡੇ ਬੰਦੇ ਤੇ ਸ਼ਰਧਾ ਰੱਖਣੀ ਥੋੜੀ ਸੌਖੀ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਬਾਲਕ ਤੇ ਸ਼ਰਧਾ ਰੱਖਣੀ ਬਹੁਤ ਔਖੀ ਹੈਗੀ ਜੀ, ਕਿਵੇਂ ਰੱਖਣ ਜੀ? ਪਰ ਅੱਖ ਹੈ ਪੀਰ ਜੀ ਦੀ ਜੀ, ਪੀਰ ਜੀ ਦੀ ਸ਼ਰਧਾ। ਕਹਿਣ ਲੱਗੇ ਬਸ ਕਰਾਓ ਦਰਸ਼ਨ ਮੈਨੂੰ। ਹਾਂਜੀ,
ਅਪਰਨਾ ਕਾਰਜ ਹੋਏ ਹਮਾਰਾ,
ਹੋਰ ਮੇਰਾ ਹੁਣ ਦਾ ਕੋਈ ਮਕਸਦ ਨਹੀਂ ਹੈ, ਮੈਂ ਪੈਸੇ ਨਹੀਂ ਇਕੱਠੇ ਕਰਨਾ ਹੈ ਤੁਹਾਡੇ ਕੋਲੋਂ। ਹਾਂਜੀ,
ਆਏ ਲਖਿਓ ਗੁਰੂ ਦਰਬਾਰਾ,
ਤੇ ਬਸ ਇਹੋ ਹੀ ਓਟ ਲੈ ਕੇ, ਇਹੋ ਮੰਗ ਲੈ ਕੇ ਅੱਜ ਗੁਰੂ ਦੇ ਦਰਬਾਰ ਵਿੱਚ ਆਇਆ, ਮੈਨੂੰ ਦਰਸ਼ਨ ਕਰਾ ਦਿਓ। ਹਾਂਜੀ,
ਸੁਣ ਕਿਰਪਾਲ ਨੂੰ ਬਾਕ ਬਖਾਨਾ,
ਹਾਂਜੀ,
ਭਲਾ ਭਇਓ ਤੁਮ ਨਿਕੋਟ ਸਥਾਨਾ।
ਅੱਗੋਂ ਫਿਰ ਸਾਖੀ ਬਹੁਤ ਲੰਮੀ ਹੈਗੀ ਜੀ, ਪਰ ਮੈਂ ਸ਼ਾਰਟ ਵਿੱਚ ਬੇਨਤੀ ਕਰ ਰਿਹਾ। ਕਿਰਪਾਲ ਚੰਦ ਜੀ ਮਨ ਵਿੱਚ ਵਿਚਾਰ ਕਰਦੇ ਜੀ ਵੀ ਹੁਣ ਦਰਸ਼ਨ ਕਿਵੇਂ ਕਰਾਈਏ। ਉਹਨਾਂ ਦੀ ਮਾਤਾ ਨਾਨਕੀ ਜੀ ਦੇ ਕੋਲ ਗਏ ਜੀ। ਕਹਿਣ ਲੱਗੇ ਵੀ ਬਾਹਰ ਇੱਕ ਮੁਸਲਮਾਨ ਪੀਰ ਆਇਆ ਤੇ ਦਰਸ਼ਨ ਕਰਨਾ ਚਾਹੁੰਦਾ ਜੀ। ਹੁਣ ਕੁਝ ਸਮਾਂ ਪਹਿਲਾਂ ਹੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ। ਮਾਤਾ ਜੀ ਦੇ ਮਨ ਵਿੱਚ ਐਸਾ ਪ੍ਰਭਾਵ ਬਣ ਗਿਆ ਸੀ ਵੀ ਉਹ ਮਨ ਵਿੱਚ ਭੈ ਰੱਖਦੇ ਸਨ ਵੀ ਕਿਤੇ ਉਹ ਔਰੰਗਜ਼ੇਬ ਦੀ ਤੇ ਚਾਲ ਨਹੀਂ ਹੈਗੀ। ਹਾਂਜੀ, ਵਾਹਿਗੁਰੂ ਅੱਜ ਵਾਹਿਗੁਰੂ ਮੈਨੂੰ ਮਾਫ ਕਰਿਓ, ਸ਼ਹੀਦੀ ਨਹੀਂ ਸੀ ਅਜੇ ਹੋਈ, ਪਰ ਔਰੰਗਜ਼ੇਬ ਖਹਿੰਦਾ ਸੀ ਗੁਰੂ ਘਰ ਨਾਲ। ਅਜੇ ਤੇ ਮਹਾਰਾਜ ਨੇ ਆਪ ਵੱਡੇ ਹੋਣਾ, ਆਪ ਤੇ ਤੋਰਨਾ ਬਾਪੂ ਨੂੰ ਸ਼ਹੀਦੀ ਦੇਣ ਵਾਸਤੇ, ਪਰ ਔਰੰਗਜ਼ੇਬ ਖਹਿੰਦਾ ਸੀ। ਇਸ ਕਰਕੇ ਮਾਤਾ ਜੀ ਮਨ ਵਿੱਚ ਵਿਚਾਰ ਕਰਦੇ ਨੇ ਵੀ ਔਰੰਗਜ਼ੇਬ ਦੀ ਤੇ ਚਾਲ ਨਹੀਂ ਹੈਗੀ। ਫਿਰ ਮਾਤਾ ਜੀ ਨੇ ਆਖਿਆ ਵੀ ਅਜੇ 3 ਮਹੀਨੇ ਤੇ ਬਾਹਰ ਨਹੀਂ ਕੱਢਣਾ ਆਪਾਂ, 3 ਮਹੀਨੇ ਤੇ ਉਹ ਅੰਦਰ ਹੀ ਰਹਿਣਗੇ। ਤੇ ਜਦੋਂ ਪੀਰ ਜੀ ਨੂੰ ਜਾ ਕੇ ਦੱਸਿਆ ਨਾ ਵੀ 3 ਮਹੀਨੇ ਤੇ ਅਜੇ ਅੰਦਰ ਹੀ ਰਹਿਣਾ, ਤੇ ਹੱਥ ਜੋੜ ਕੇ ਪੀਰ ਜੀ ਕਹਿਣ ਲੱਗੇ ਜੇ ਉਹ ਅੰਦਰ ਰਹਿਣਗੇ ਤੇ ਮੈਂ ਬਾਹਰ ਰਹਾਂਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ, 3 ਮਹੀਨੇ ਮੈਂ ਵੀ ਨਹੀਂ ਜਾਣਾ। ਕਹਿਣ ਲੱਗੇ ਜਾਵਾਂਗਾ ਤੇ ਦਰਸ਼ਨ ਕਰਕੇ ਹੀ ਕਹਿਣ ਲੱਗੇ, ਦੂਰੋਂ ਆਇਆ ਜਦੋਂ ਜਾਵਾਂਗਾ ਦਰਸ਼ਨ ਕਰਕੇ ਹੀ ਜਾਵਾਂਗਾ। ਗੱਲ ਕੀ, ਮਾਤਾ ਜੀ ਦੇ ਸਾਹਮਣੇ ਜਦੋਂ ਹਰ ਰੋਜ਼ ਬੈਠੇ ਰਹਿਣਾ, ਪੀਰ ਜੀ ਨੇ ਹਰ ਰੋਜ਼ ਬੈਠੇ ਰਹਿਣਾ ਜੀ, ਹਰ ਰੋਜ਼ ਜੀ, ਤੇ ਬੰਦਗੀ ਕਰਦੇ ਰਹਿਣਾ ਜੀ ਪਰਵਦਗਾਰ ਵਾਹਿਗੁਰੂ ਜੀ ਦੀ, ਅਕਾਲ ਪੁਰਖ ਦੀ। ਆਉਣ ਜਾਣ ਵਾਲੇ ਸਿੱਖਾਂ ਨੂੰ ਕਹਿਣਾ ਮੈਨੂੰ ਦਰਸ਼ਨ ਕਰਾ ਦਿਓ, ਮੈਂ ਵੀ ਸਿੱਖ ਹੀ ਆ ਕਹਿਣ ਲੱਗੇ। ਗੱਲ ਕੀ, ਜਦੋਂ ਸਾਧ ਸੰਗਤ ਜੀ ਦਰਸ਼ਨ ਹੋਏ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਮਾ ਕਿਰਪਾਲ ਚੰਦ ਜੀ ਨਾ ਜੀ ਆਪਣੀ ਗੋਦ ਵਿੱਚ ਰੱਖ ਕੇ ਬੈਠੇ ਹੁੰਦੇ ਜੀ, ਤੇ ਜਿੱਥੇ ਗੁਰੂ ਜੀ ਦੇ ਚਰਨ ਹੁੰਦੇ ਨਾ ਜੀ, ਉਰੋਂ ਗੁਰੂ ਸਾਹਿਬ ਜੀ ਦਾ ਸਰੀਰ, ਚਲੋ ਪਹਿਲਾਂ ਦਰਸ਼ਨ ਕਰਾ ਤੇ, ਇੱਕ ਕੁ ਮਹੀਨਿਆਂ ਦਾ ਸਰੀਰ ਸੀ ਮਹਾਰਾਜ ਜੀ ਦਾ, ਇੱਕ ਕੁ ਮਹੀਨੇ ਦਾ, ਤੇ ਜਿੱਥੇ ਦਰਸ਼ਨ ਹੋਏ ਮਹਾਰਾਜ ਦੇ ਚਰਨ ਸੀ ਨਾ, ਪੀਰ ਜੀ ਨੇ ਗੁਰੂ ਜੀ ਦੇ ਦੋਵੇਂ ਚਰਨ ਫੜ ਕੇ ਆਪਣੇ ਸਿਰ ਤੇ ਰੱਖੇ ਜੀ। ਗੱਜ ਕੇ ਆਖੋ ਵਾਹਿਗੁਰੂ, ਐ ਚਰਨ ਫੜ ਕੇ ਨਾ, ਹੁਣ ਨਿੱਕੇ ਨਿੱਕੇ ਮਹਾਰਾਜ ਦੇ ਚਰਨ ਜੀ, ਮੈਂ ਸਰੀਰ ਦੀ ਗੱਲ ਕਰ ਰਿਹਾ, ਮਹਾਰਾਜ ਦੇ ਚਰਨ ਆਪਣੇ ਸਿਰ ਤੇ ਰੱਖ ਕੇ ਕਹਿਣ ਲੱਗੇ, ਖੁਦਾ ਦਾ ਸ਼ੁਕਰ ਹੈ ਇਸ ਘੜੀ ਦਾ। ਕਹਿਣ ਲੱਗੇ ਇਸ ਘੜੀ ਵਾਸਤੇ ਖੁਦਾ ਦਾ ਸ਼ੁਕਰ ਹੈ, ਹੱਥ ਜੋੜ ਕੇ ਮੁਆਫੀਆਂ ਹੀ ਮੰਗੀ ਜਾਣ ਮਹਾਰਾਜ ਦੇ ਸਾਹਮਣੇ ਖਲੋ ਕੇ ਨਾ, ਪੀਰ ਜੀ ਮੁਆਫੀਆਂ ਹੀ ਮੰਗੀ ਜਾਣ ਵੀ ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਕੋਈ ਭੁੱਲ ਨਾ ਹੋ ਗਈ ਹੋਵੇ। ਹਾਂਜੀ, ਫਿਰ ਕੁੱਜੀਆਂ ਦਾ ਬਿਰਤਾਂਤ ਵੀ ਹੁੰਦਾ ਜੀ, ਇੱਕ ਕੁੱਜੀ ਮੁਸਲਮਾਨਾਂ ਦੀ ਰੱਖ ਲਈ, ਇੱਕ ਹਿੰਦੂਆਂ ਦੀ, ਮਨ ਵਿੱਚ ਵਿਚਾਰ। ਇਹ ਵੀ ਪੀਰ ਜੀ ਦੇ ਚੇਲਿਆਂ ਨੇ ਪ੍ਰੇਰਿਤ ਕੀਤਾ ਸੀ ਵੀ ਤੁਸੀਂ ਸਾਨੂੰ ਤੇ ਕੋਈ ਪ੍ਰਮਾਣ ਦਿਓ। ਦੋਵਾਂ ਕੁੱਜੀਆਂ ਤੇ ਮੇਰੇ ਮਾਲਕ ਨੇ ਹੱਥ ਰੱਖ ਕੇ ਦੱਸਿਆ, ਮੈਂ ਸਭ ਦਾ ਸਾਂਝਾ ਹਾਂ, ਸਾਂਝਾ ਹਾਂ। ਤੇ ਪੀਰ ਜੀ ਨਾ ਜੀ ਬੇਨਤੀਆਂ ਪਤਾ ਕੀ ਕਰਨ ਦੇ, ਮਹਾਰਾਜ ਇਹਨਾਂ ਤੁਰਕਾਂ ਦੀ ਜੜ ਤੁਸੀਂ ਪੁੱਟ ਦੇਣੀ ਤਾਂ ਹੈ, ਮੈਂ ਵੀ ਤੁਰਕੀ ਹਾਂ, ਕਿਰਪਾ ਕਰਿਓ ਸੱਚੇ ਪਾਤਸ਼ਾਹ ਮੇਰੇ ਤੇ ਮੇਰ ਰੱਖਿਓ। ਅੱਗੋਂ ਖੁਸ਼ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਦਿਖਾ ਰਹੇ ਸੀ, ਗੁਰਮੁਖੋ ਤੁਰਕਾਂ ਦੀ ਜੜ ਪੁੱਟੀ ਗਈ, ਪਰ ਰੱਜ ਵੀ ਉਸ ਪਾਸੇ ਪਟਿਆਲੇ ਵਾਲੇ ਪਾਸੇ ਪੀਰ ਜੀ ਦਾ ਡੇਰਾ ਬਣਿਆ ਜੀ, ਉਹਨਾਂ ਦਾ ਤਕੀਆ ਹੈਗਾ। ਤੇ ਗੁਰਮੁਖੋ ਮੈਨੂੰ ਪਤਾ ਲੱਗਾ ਉਹਨਾਂ ਦੇ ਡੇਰੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੈ ਜੀ, ਹੈ ਵੇਖੋ ਮੁਸਲਮਾਨ ਜੀ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਸੀ ਉਹਨਾਂ ਨੂੰ, ਮਹਾਰਾਜ ਨੇ ਬਚਨ ਕੀਤਾ ਸੀਗਾ। ਕੁਝ ਸਮੇਂ ਬਾਅਦ ਫਿਰ ਆਏ ਸਨ ਮਿਲਣ, ਮਹਾਰਾਜ ਨੇ ਕਿਹਾ ਪੀਰ ਜੀ ਆਵਾਂਗੇ ਤੁਹਾਡੇ ਕੋਲ। ਲਖਨੌਰ ਤੋਂ ਹੁੰਦਿਆਂ ਹੁੰਦਿਆਂ ਆਏ ਜੀ ਦਸਵੇਂ ਪਾਤਸ਼ਾਹ, ਉਦੋਂ ਵੀ ਪੀਰ ਜੀ ਨੇ ਬੜਾ ਸਤਿਕਾਰ ਕੀਤਾ, ਤੇ ਮਹਾਰਾਜ ਨੇ ਕਿਹਾ ਸੀ ਸਾਡਾ ਖਾਲਸਾ ਤੁਹਾਨੂੰ ਮੰਨਦਾ ਰਹੇਗਾ। ਤੇ ਅੱਜ ਵੀ ਉਹਨਾਂ ਦੇ ਤਕੀਏ ਵਿੱਚ ਨਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਬਕਾਇਦਾ ਉੱਥੋਂ ਦੇ ਪ੍ਰਬੰਧਕਾਂ ਨੇ ਗ੍ਰੰਥੀ ਸਿੰਘ ਰੱਖਿਆ, ਸਾਰੀ ਸੇਵਾ ਗ੍ਰੰਥੀ ਸਿੰਘ ਜੀ ਕਰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਸੋ ਸਾਧ ਸੰਗਤ ਜੀ ਜਿਨ੍ਹਾਂ ਦੀ ਭਾਵਨਾ ਉਹਨਾਂ ਨੇ ਗੁਰੂ ਸਾਹਿਬ ਨੂੰ ਪਛਾਣਿਆ, ਉਹਨਾਂ ਨੇ ਪਛਾਣਿਆ। ਹੁਣ ਆਪਾਂ ਮਹਾਰਾਜ ਜੀ ਦੀ ਸਿਫਤ ਥੋੜ੍ਹੀ ਜਿਹੀ ਕਰਕੇ, ਸਿਫਤ ਤਾਂ ਬਹੁਤ ਕਰਨੀ ਚਾਹੀਦੀ ਪਰ ਸਮੇਂ ਅਨੁਸਾਰ ਮੈਂ ਬੇਨਤੀ ਕਰ ਰਿਹਾ, ਕੁਝ ਸਮਾਂ ਹੋਰ ਸਿਫਤ ਕਰਕੇ ਫਿਰ ਖਿਮਾ ਮੰਗਾਂਗਾ। ਭਾਈ ਨੰਦ ਲਾਲ ਜੀ ਨੇ ਨਾ ਜੀ ਗੰਜਨਾਮਾ ਲਿਖਿਆ ਜੀ, ਗੰਜਨਾਮਾ ਗੁਰੂ ਸਾਹਿਬ ਦੀਆਂ ਸਿਫਤਾਂ ਵਿੱਚ ਉਚਾਰਿਆ, ਲਗਭਗ ਬਹੁਤ ਸਾਰੀਆਂ ਸਿਫਤਾਂ ਕੀਤੀਆਂ। ਉਹਦੇ ਵਿੱਚ ਹੀ ਇੱਕ ਸ਼ੇਰ ਉਹਨਾਂ ਲਿਖਿਆ ਸੀਗਾ, ਦੀਨ ਦੁਨੀਆਂ ਦਰਕ ਮੰਦੇ ਆਪਰੀ ਰੁਖ ਸਾਰੇ ਮਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਹਾਡਾ ਚਿਹਰਾ ਪਰੀਆਂ ਵਰਗਾ ਸੋਹਣਾ। ਕਹਿਣ ਲੱਗੇ ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰੇ ਮਾਂ। ਮਹਾਰਾਜ ਤੁਹਾਡੇ ਇੱਕ ਕੇਸ ਵਿੱਚ ਦੋ ਜਹਾਨ ਬੱਝੇ ਪਏ ਨੇ ਜੀ, ਵੇਖੋ ਉਹਦੇ ਅੰਦਰ ਦੀ ਸ਼ਰਧਾ, ਉਹਦੇ ਅੰਦਰ ਦੀ ਭਾਵਨਾ ਨੰਦ ਲਾਲ ਜੀ ਦੇ। ਭਾਈ ਨੰਦ ਲਾਲ ਜੀ ਫਾਰਸੀ ਦੇ ਵਿੱਚ ਲਿਖਦੇ, ਨਾਸਰੋ ਮਨਸੂਰ ਗੁਰਗੋ ਬਿੰਦ ਸਿੰਘ। ਥੋੜਾ ਜਿਹਾ ਹੁਣ ਗੱਜ ਕੇ ਬੋਲਿਓ, ਆਪਾਂ ਸਾਰਿਆਂ ਨੇ ਇਕੱਠੇ ਹੀ ਮਹਾਰਾਜ ਦੀ ਸਿਫਤ ਕਰਨੀ। 55 ਸ਼ੇਰ ਹੈ ਤੇ ਸ਼ੇਰ ਦੀ ਇੱਕ ਇੱਕ ਲੈਣ ਦਾਸ ਬੋਲੀ ਜਾਏਗਾ, ਤੁਸੀਂ ਪਿੱਛੇ ਗੁਰਗੋਬਿੰਦ ਸਿੰਘ ਹੀ ਕਹਿਣਾ ਜੀ, ਪਰ ਨੇਤਰ ਬੰਦ ਕਰ ਲੈਣੇ ਤੇ ਕਲਗੀਆਂ ਵਾਲੇ ਦੇ ਦਰਸ਼ਨਾਂ ਦੀ ਇੱਛਾ ਰੱਖਣੀ ਹੈ। ਪੀਰ ਜੀ ਦੇ ਵੇਖੋ ਕਿੱਡੇ ਵੱਡੇ ਭਾਗ ਜੀ, ਅੱਜ ਤੱਕ ਮਹਾਰਾਜ ਉਹਨਾਂ ਕੋਲ ਬੈਠੇ ਗੁਰੂ ਗ੍ਰੰਥ ਸਾਹਿਬ। ਗੋਬਿੰਦ ਸਿੰਘ ਏਦ ਦੀ ਮਨਸੂਰ ਗੁਰਗੋਬਿੰਦ, ਹੁਣ ਨੇਤਰ ਬੰਦ ਕਰ ਲਓ, ਬਸ ਇਹੋ ਹੀ ਬੋਲੀ ਜਾਓ, ਗੁਰਗੋਬਿੰਦ ਸਿੰਘ, ਗੁਰਗੋਬਿੰਦ ਸਿੰਘ, ਗੁਰਗੋਬਿੰਦ ਸਿੰਘ, ਗੁਰਗੋਬਿੰਦ ਸਿੰਘ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਸਰੋ ਮਨਸੂਰ ਗੁਰ ਗੋਬਿੰਦ ਏਦ ਦੀ ਮਨਜ਼ੂਰ
ਗੋਬਿੰਦ ਸਿੰਘ
ਹੱਕ ਰਾਗਨ ਜ਼ੂਰ
ਗੁਰ ਗੋਬਿੰਦ ਸਿੰਘ
ਜੁਮਲਾ ਫੈਜ਼ੋ ਨੂਰ
ਗੁਰ ਗੋਬਿੰਦ ਸਿੰਘ
ਹੱਕ ਹੱਕ ਆਗਾਹ
ਗੁਰ ਗੋਬਿੰਦ ਸਿੰਘ
ਸ਼ਾਹੇ ਸ਼ਹਿਨ ਸ਼ਾਹ
ਗੁਰ ਗੋਬਿੰਦ ਸਿੰਘ
ਬਰਦ ਆਲਮ ਸ਼ਾਹ
ਗੁਰ ਗੋਬਿੰਦ
ਖਸਮ ਰਾਜਾ ਕਾਹ
ਗੁਰ ਗੋਬਿੰਦ ਸਿੰਘ
ਹਾਏ ਦੁਲ ਅਨਵਾ
ਗੁਰ ਗੋਬਿੰਦ ਸਿੰਘ
ਕਾਸ਼ ਫੁੱਲ ਅਸਰਾਰ
ਗੁਰ ਗੋਬਿੰਦ ਸਿੰਘ
ਆਲਿਮੇ ਅਲਤਾਰ
ਗੁਰ ਗੋਬਿੰਦ ਸਿੰਘ
ਅਬਰੇ ਰਹਿਮਤ ਬਾਰ
ਗੁਰ ਗੋਬਿੰਦ ਸਿੰਘ
ਮੁਕਬਲੋ ਮਕਬੂਲ
ਗੁਰ ਗੋਬਿੰਦ ਸਿੰਘ
ਵਾਸਲੋ ਮੌਸੂਲ
ਗੁਰ ਗੋਬਿੰਦ ਸਿੰਘ
ਜਾਪ ਰੋਜ਼ੇ ਦਹਿਰ
ਗੁਰ ਗੋਬਿੰਦ ਸਿੰਘ
ਹੈਦੇ ਹਕਰਾ ਬਹਿਰ
ਗੁਰ ਗੋਬਿੰਦ ਸਿੰਘ
ਹਕਰਾ ਮਹਿਬੂਬ
ਗੁਰ ਗੋਬਿੰਦ ਸਿੰਘ
ਤਾਲਬੋ ਮਤਲੂਬ
ਗੁਰ ਗੋਬਿੰਦ ਸਿੰਘ
ਤੇਗ ਰਾਹ ਫਤਾਹ
ਗੁਰ ਗੋਬਿੰਦ ਸਿੰਘ
ਜਾਨੋ ਦਿਲ ਹਰ ਰਾਹ
ਗੁਰ ਗੋਬਿੰਦ ਸਿੰਘ
ਸਾਹਿਬੇ ਅਕਲੀਲ
ਗੁਰ ਗੋਬਿੰਦ ਸਿੰਘ
ਜ਼ਿਲੇ ਹੱਕ ਤਜ਼ਲੀਲ
ਗੁਰ ਗੋਬਿੰਦ ਸਿੰਘ
ਖਾਜ਼ਾਨੇ ਹਰ ਗੰਜ
ਗੁਰ ਗੋਬਿੰਦ ਸਿੰਘ
ਮਹਿਰ ਮੇ ਹਰ ਰੰਜ
ਗੁਰ ਗੋਬਿੰਦ ਸਿੰਘ
ਦਾਬਰੇ ਆਫਾਕ
ਗੁਰ ਗੋਬਿੰਦ ਸਿੰਘ
ਹਰ ਦੋ ਆਲਮ ਤਾਕ
ਗੁਰ ਗੋਬਿੰਦ ਸਿੰਘ
ਹੱਕ ਖੁਦ ਵਫਾ
ਗੁਰ ਗੋਬਿੰਦ ਸਿੰਘ
ਬਰਤਰੀ ਔ ਸਾਫ
ਗੁਰ ਗੋਬਿੰਦ ਸਿੰਘ
ਖਾਸ ਗਾਂ ਦਰ ਪਾਏ
ਗੁਰ ਗੋਬਿੰਦ ਸਿੰਘ
ਕੁਛ ਦੀਆਂ ਬਾਰਾਏ
ਗੁਰ ਗੋਬਿੰਦ ਸਿੰਘ
ਮੁਕਬਲਾ ਮਦਾਹ
ਗੁਰ ਗੋਬਿੰਦ ਸਿੰਘ
ਜਾਨੋ ਦਿਲ ਹਰ ਰਾਹ
ਗੁਰ ਗੋਬਿੰਦ ਸਿੰਘ
ਨਾਮ ਕਾ ਪਾਬੋਸ
ਗੁਰ ਗੋਬਿੰਦ ਸਿੰਘ
ਬਰਦ ਆਲਮ ਕੋਸ
ਗੁਰ ਗੋਬਿੰਦ ਸਿੰਘ
ਸੁਲਸ ਹਮ ਮਹਕੂਮ
ਗੁਰ ਗੋਬਿੰਦ ਸਿੰਘ
ਰਵਾਬ ਹਮ ਮਖਤੂਮ
ਗੁਰ ਗੋਬਿੰਦ ਸਿੰਘ
ਖਾਲਸੋ ਬੇਕੀਨਾ
ਗੁਰ ਗੋਬਿੰਦ ਸਿੰਘ
ਹੱਕ ਹੱਕ ਆਈਨਾ
ਗੁਰ ਗੋਬਿੰਦ ਸਿੰਘ
ਹੱਕ ਹੱਕ ਅੰਦੇਸ਼
ਗੁਰ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼
ਗੁਰ ਗੋਬਿੰਦ ਸਿੰਘ
ਹੱਕ ਹੱਕ ਅੰਦੇਸ਼
ਗੁਰ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼
ਗੁਰ ਗੋਬਿੰਦ ਸਿੰਘ
ਕਾਰ ਮੁੱਲ ਕਰਾਮ
ਗੁਰ ਗੋਬਿੰਦ ਸਿੰਘ
ਰਾਹੋ ਮੁੱਲ ਰਹਾਮ
ਗੁਰ ਗੋਬਿੰਦ ਸਿੰਘ
ਫੈਦੇ ਸੁਭਾ ਜਾਤ
ਗੁਰ ਗੋਬਿੰਦ ਸਿੰਘ
ਨੂਰ ਹੱਕ ਲਮਆਤ
ਗੁਰ ਗੋਬਿੰਦ ਸਿੰਘ
ਦਾਇ ਮੋਹ ਪਾਇੰਦਾ
ਗੁਰ ਗੋਬਿੰਦ ਸਿੰਘ
ਫਰਕੋ ਫਰਖੰਦਾ
ਗੁਰ ਗੋਬਿੰਦ ਸਿੰਘ
ਸ਼ਾਮਿਆਨੇ ਨਾਮ
ਗੁਰ ਗੋਬਿੰਦ ਸਿੰਘ
ਹੱਕ ਵੀ ਦਿਨ ਆਮ
ਗੁਰ ਗੋਬਿੰਦ ਸਿੰਘ
ਵਾਜ਼ਫਾਨੇ ਜ਼ਾਤ
ਗੁਰ ਗੋਬਿੰਦ ਸਿੰਘ
ਬਾਦਲ ਅਜ ਬਰਕਾਤ
ਗੁਰ ਗੋਬਿੰਦ ਸਿੰਘ
ਨਾਦ ਰਾਨੇ ਰੂਏ
ਗੁਰ ਗੋਬਿੰਦ ਸਿੰਘ
ਮਸਤ ਹੱਕ ਦਰ ਕੂਏ
ਗੁਰ ਗੋਬਿੰਦ ਸਿੰਘ
ਖਾਕ ਬੋਸੇ ਪਾਏ
ਗੁਰ ਗੋਬਿੰਦ ਸਿੰਘ
ਮੁਕਬਲ ਅਜ ਆਲਾਏ
ਗੁਰ ਗੋਬਿੰਦ ਸਿੰਘ
ਕਾਦਰੇ ਹਰ ਕਾਰ
ਗੁਰ ਗੋਬਿੰਦ ਸਿੰਘ
ਵੇਖ ਸਾਰਾ ਯਾਰ
ਗੁਰ ਗੋਬਿੰਦ ਸਿੰਘ
ਕਾਦਰੇ ਹਰ ਕਾਰ
ਗੁਰ ਗੋਬਿੰਦ ਸਿੰਘ
ਵੇਖ ਸਾਰਾ ਯਾਰ
ਗੁਰ ਗੋਬਿੰਦ ਸਿੰਘ
ਸਾਧ ਦੋ ਮਜ਼ਦੂਦ
ਗੁਰ ਗੋਬਿੰਦ ਸਿੰਘ
ਜੁਮਲਾ ਫੈਜ਼ੋ ਜੂਦ
ਗੁਰ ਗੋਬਿੰਦ ਸਿੰਘ
ਸਰਵਰਾਂ ਤਾਜ
ਗੁਰ ਗੋਬਿੰਦ ਸਿੰਘ
ਬਰਤਨੀ ਮਿਆਰਾਜ
ਗੁਰ ਗੋਬਿੰਦ ਸਿੰਘ
ਅਸ਼ਰ ਕੁਦਸੀ ਰਾਮ
ਗੁਰ ਗੋਬਿੰਦ ਸਿੰਘ
ਵਾਸਵ ਅਕਰਾਮ
ਗੁਰ ਗੋਬਿੰਦ ਸਿੰਘ
ਤਖਤ ਬਾਲਾ ਜ਼ੇਰ
ਗੁਰ ਗੋਬਿੰਦ ਸਿੰਘ
ਲਾ ਮਕਾਨੇ ਸੈਰ
ਗੁਰ ਗੋਬਿੰਦ ਸਿੰਘ
ਆਲਮੇ ਰੋਸ਼ਨ ਦੇ
ਗੁਰ ਗੋਬਿੰਦ ਸਿੰਘ,
ਜਾਨੋ ਦਿਲ ਗੁਲਸ਼ਨ ਦੇ
ਗੁਰ ਗੋਬਿੰਦ ਸਿੰਘ,
ਆਲਮੇ ਰੋਸ਼ਨ ਦੇ
ਗੁਰ ਗੋਬਿੰਦ ਸਿੰਘ,
ਜਾਨੋ ਦਿਲ ਗੁਲਸ਼ਨ ਦੇ
ਗੁਰ ਗੋਬਿੰਦ ਸਿੰਘ,
ਰੋਜ਼ ਅਪਜੂ ਜਾਹਿ
ਗੁਰ ਗੋਬਿੰਦ ਸਿੰਘ,
ਜੇਬ ਤਖਤੋ ਗਾਹਿ
ਗੁਰ ਗੋਬਿੰਦ ਸਿੰਘ,
ਮੁਰਸ਼ਦੁਲ ਦਾਰੈਨ
ਗੁਰ ਗੋਬਿੰਦ ਸਿੰਘ,
ਬੀਨ ਸ਼ੇ ਹਰ ਐਨ
ਗੁਰ ਗੋਬਿੰਦ ਸਿੰਘ,
ਜੁਮਲਾ ਦਰ ਫੁਰਮਾਨ
ਗੁਰ ਗੋਬਿੰਦ ਸਿੰਘ,
ਬਰਤਰ ਆਦਮ ਸ਼ਾਨ
ਗੁਰ ਗੋਬਿੰਦ ਸਿੰਘ,
ਹਰ ਦੋ ਆਲਮ ਖੈਲ
ਗੁਰ ਗੋਬਿੰਦ ਸਿੰਘ,
ਜੁਮਲਾ ਅੰਦਰ ਜ਼ੈਲ
ਗੁਰ ਗੋਬਿੰਦ ਸਿੰਘ,
ਵਾਹੇ ਬੁੱਲ ਫਹਾਬ
ਗੁਰ ਗੋਬਿੰਦ ਸਿੰਘ,
ਫਾਤਹੇ ਹਰ ਬਾਬ
ਗੁਰ ਗੋਬਿੰਦ ਸਿੰਘ,
ਸ਼ਾਮ ਲੁੱਲ ਅਸ਼ਫਾਕ
ਗੁਰ ਗੋਬਿੰਦ ਸਿੰਘ,
ਕਾਮ ਲੁੱਲ ਅਖਲਾਕ
ਗੁਰ ਗੋਬਿੰਦ ਸਿੰਘ,
ਰੂਹ ਹਰ ਦਰ ਜਿਸਮ
ਗੁਰ ਗੋਬਿੰਦ ਸਿੰਘ,
ਨੂਰ ਹਰ ਦਰ ਚਸਮ
ਗੁਰ ਗੋਬਿੰਦ ਸਿੰਘ,
ਰੂਹ ਹਰ ਦਰ ਜਿਸਮ
ਗੁਰ ਗੋਬਿੰਦ ਸਿੰਘ,
ਨੂਰ ਦਰ ਹਰ ਚਸ਼ਮ
ਗੁਰ ਗੋਬਿੰਦ ਸਿੰਘ,
ਜੁਮਲਾ ਰੋਜ਼ੀ ਖਾਰ
ਗੁਰ ਗੋਬਿੰਦ ਸਿੰਘ,
ਫੈਦ ਹੱਕ ਅਮਤਾਰ
ਗੁਰ ਗੋਬਿੰਦ ਸਿੰਘ, ਗੁਰ ਗੋਬਿੰਦ ਸਿੰਘ,
ਬਰਦੋ ਆਲਮ ਦਸਤੇ
ਗੁਰ ਗੋਬਿੰਦ ਸਿੰਘ,
ਜੁਮਲਾ ਉਲਵੀ ਪਸਤੇ
ਗੁਰ ਗੋਬਿੰਦ ਸਿੰਘ,
ਲਾਲ ਸਗੇ ਗੋਲਾਮ
ਗੁਰ ਗੋਬਿੰਦ ਸਿੰਘ,
ਇਹਦਾ ਅਰਥ ਪਤਾ ਕੀ ਹੈ? ਲਾਲ ਸਗੇ ਗੁਲਾਮ, ਲਾਲ ਦਾ ਅਰਥ ਨੰਦ ਲਾਲ, ਸਗੇ ਦਾ ਅਰਥ ਹੈ ਕੁੱਤਾ, ਗੁਲਾਮ ਦਾ ਅਰਥ ਹੈ ਨੌਕਰ। ਕਹਿਣ ਲੱਗੇ ਮੈਂ ਨੰਦ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਦਰ ਦਾ ਗੁਲਾਮ, ਤੁਹਾਡੇ ਦਰ ਦਾ ਕੁੱਤਾ ਹਾਂ। ਭਾਈ ਨੰਦ ਲਾਲ ਜੀ ਕਹਿ ਰਹੇ ਜੀ, ਲਾਲ ਸਗੇ ਗੁਲਾਮ
ਗੁਰ ਗੋਬਿੰਦ ਸਿੰਘ,
ਦਾਗਦਾਰੇ ਨਾਮ
ਗੁਰ ਗੋਬਿੰਦ ਸਿੰਘ,
ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ। ਮਹਾਰਾਜ, ਮੇਰੇ ਮੱਥੇ ਤੇ ਪੱਕਾ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ, ਜਿਵੇਂ ਆਮ ਤੌਰ ਤੇ ਕਹਿੰਦੇ ਤੇਰੇ ਦਾਗ ਪੈ ਗਿਆ। ਕਹਿਣ ਲੱਗੇ ਮੇਰੇ ਮੱਥੇ ਤੇ ਪੱਕਾ ਤੁਹਾਡਾ ਨਾਮ ਲਿਖਿਆ ਗਿਆ। ਦਾਗਦਾਰੇ ਨਾਮ
ਗੁਰ ਗੋਬਿੰਦ ਸਿੰਘ,
ਕਮਤਰੀ ਦੇ ਸਗਾਨ
ਗੁਰ ਗੋਬਿੰਦ ਸਿੰਘ,
ਕਮਤਰੀ ਦੇ ਸਗਾਨ। ਮਹਾਰਾਜ, ਮੈਂ ਤੁਹਾਡੇ ਸਗਾਨ, ਇੱਕ ਕੁੱਤਾ ਹੋਏ ਉਹਨੂੰ ਸਗਾ, ਜ਼ਿਆਦਾ ਉਹਨੂੰ ਸਗਾਨ। ਮਹਾਰਾਜ, ਮੈਂ ਤੁਹਾਡੇ ਕੁੱਤਿਆਂ ਤੋਂ ਵੀ ਨੀਵਾਂ ਹਾਂ। ਕਿੰਨੀ ਸ਼ਰਧਾ ਹੋਏਗੀ ਉਹਨਾਂ ਦੀ, ਭਾਈ ਨੰਦ ਲਾਲ ਜੀ ਦੀ। ਕਮਤਰੀ ਦੇ ਸਗਾਨ
ਗੁਰ ਗੋਬਿੰਦ ਸਿੰਘ,
ਜੇਦਾ ਚੀਨੇ ਖਾਨ
ਗੁਰ ਗੋਬਿੰਦ ਸਿੰਘ,
ਸਾਏ ਦਿਲ ਅਨਿਆਮ
ਗੁਰ ਗੋਬਿੰਦ ਸਿੰਘ,
ਖਾ ਕੇ ਪਾਕ ਅਕਦਾਮ
ਗੁਰ ਗੋਬਿੰਦ ਸਿੰਘ,
ਬਾਦ ਜਾਨ ਸ਼ਫਦਾਏ
ਗੁਰ ਗੋਬਿੰਦ ਸਿੰਘ,
ਫਰਕ ਓ ਬਰ ਪਾਏ
ਗੁਰ ਗੋਬਿੰਦ ਸਿੰਘ,
ਫਰਕ ਓ ਬਰ ਪਾਏ
ਗੁਰ ਗੋਬਿੰਦ ਸਿੰਘ,
ਫਰਕ ਓ ਬਰ ਪਾਏ
ਗੁਰ ਗੋਬਿੰਦ ਸਿੰਘ।
ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਦੋਂ ਮੈਂ ਸਰੀਰ ਤਿਆਗਾਂ, ਮੇਰਾ ਸਿਰ ਤੁਹਾਡੇ ਚਰਨਾਂ 'ਚ ਹੋਣਾ ਚਾਹੀਦਾ। ਕਹਿੰਦੇ ਕਿੱਡੀ ਵੱਡੀ ਸ਼ਰਧਾ ਵੇਖੋ ਉਹਨਾਂ ਦੀ।
ਗੋਬਿੰਦ ਸਿੰਘ
ਮਹਾਰਾਜ, ਤੁਸੀਂ ਪਵਿੱਤਰ ਹੋ, ਨਿਰਵੈਰ ਹੋ, ਤੇ ਕਹਿਣ ਲੱਗੇ ਤੁਸੀਂ ਹੱਕ ਹੱਕ ਇੰਨਾ ਸੱਚਾ ਸ਼ੀਸ਼ਾ ਹੋ। ਤੁਸੀਂ ਕਹਿਣ ਲੱਗੇ ਜਿਹਦੇ ਵਿੱਚ ਆਪਣਾ ਚਿਹਰਾ ਵੇਖਣ ਨਾਲ ਬੰਦੇ ਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ। ਹੱਕ ਹੱਕ ਆਈ ਨਾ
ਗੁਰ ਗੋਬਿੰਦ,
ਹੱਕ ਹੱਕ ਅੰਦੇਸ਼
ਗੁਰ ਗੋਬਿੰਦ ਸਿੰਘ,
ਬਾਦਸ਼ਾਹ ਦਰਵੇਸ਼
ਗੁਰ ਗੋਬਿੰਦ ਸਿੰਘ,
ਕਾਰ ਮੁੱਲ ਕਰਾਮ
ਗੁਰ ਗੋਬਿੰਦ ਸਿੰਘ,
ਰਾਹ ਮੁੱਲ ਰਹਾਮ
ਗੁਰ ਗੋਬਿੰਦ ਸਿੰਘ,
ਨਾਦਰਾਨੇ ਰੂਏ
ਗੁਰ ਗੋਬਿੰਦ ਸਿੰਘ,
ਮਸਤ ਦਰ ਹਰ ਹੂਏ
ਗੁਰ ਗੋਬਿੰਦ ਸਿੰਘ।
ਜਿਹੜੇ ਤੁਹਾਡੇ ਨਾਦਰਾਨੇ ਹੋ ਗਏ, ਜਿਹਨੇ ਜਿਹੜਾ ਤੁਹਾਡੇ ਸਾਹਮਣੇ ਹੋ ਗਿਆ, ਤੁਹਾਡੇ ਸਾਹਮਣੇ ਹੋ ਗਿਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਕਹਿਣ ਲੱਗੇ ਮਸਤ ਹੱਕ ਦਰ ਕੂਏ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ, ਪੱਕਾ ਹੀ ਤੁਹਾਡੀ ਗਲੀ ਦਾ ਹੀ ਦੀਵਾਨਾ ਹੋ ਗਿਆ। ਕਹਿਣ ਲੱਗੇ ਤੁਹਾਡੀ ਗਲੀ ਦਾ ਦੀਵਾਨਾ ਬਣ ਕੇ ਰਹਿ ਗਿਆ ਜਿਹਨੂੰ ਇੱਕ ਵਾਰੀ ਤੁਹਾਡੇ ਦਰਸ਼ਨ ਹੋ ਗਏ। ਨਾਦ ਰਾਨੇ ਰੂਏ
ਗੁਰ ਗੋਬਿੰਦ ਸਿੰਘ
ਮਸਤ ਹੱਕ ਦਰ ਕੂਏ
ਗੁਰ ਗੋਬਿੰਦ
ਖਾਕ ਬੋਸੇ ਪਾਏ
ਗੁਰ ਗੋਬਿੰਦ ਸਿੰਘ
ਮੁਕਬਲ ਅਦ ਆਲਾਏ
ਗੁਰ ਗੋਬਿੰਦ ਸਿੰਘ
ਕਾਦਰੇ ਹਰ ਕਾਰ
ਗੁਰ ਗੋਬਿੰਦ ਸਿੰਘ
ਵੇਖ ਸਾਰਾ ਯਾਰ
ਗੁਰ ਗੋਬਿੰਦ ਸਿੰਘ
ਕਹਿਣ ਲੱਗੇ ਹਰ ਕਾਰਜ ਦੇ ਕਰਤਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਤਾਣਿਆਂ ਦੇ ਸਹਾਈ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਅੱਗੋਂ ਹੁਣ ਸਿਫਤ ਬਹੁਤ ਹੈ, ਮੈਂ ਪੋਥੀ ਸੰਤੋਖ ਦਿੰਦਾ, ਬਹੁਤ ਮਹਾਰਾਜ ਜੀ ਦੀ ਸਿਫਤ ਹੈ। ਮਹਾਰਾਜ ਕਿਰਪਾ ਕਰਨ, ਸਾਡੇ ਹਿਰਦੇ 'ਚ ਵੱਸ ਜੇ ਗੁਰੂ ਜੀ ਦੇ ਗੁਰ ਅਵਤਾਰ ਗੁਰਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਹਾਰਦਿਕ ਤੌਰ 'ਤੇ ਵਧਾਈ ਹੋਵੇ। ਸਵੇਰੇ ਜ਼ਰੂਰ ਸਾਰੀ ਸੰਗਤ ਨੇ ਦਰਸ਼ਨ ਦੇਣੇ ਨੇ, ਬਾਰ ਸਮਾਂ ਲਿਖਿਆ ਹੋਇਆ ਹੈ ਸਮਾਗਮ ਦਾ, ਸਾਰਿਆਂ ਨੇ ਦਰਸ਼ਨ ਦੇ ਕੇ ਗੁਰੂ ਸਾਹਿਬ ਜੀ ਦੀ ਕਥਾ ਕੀਰਤਨ, ਮਹਾਰਾਜ ਜੀ ਦਾ ਜੀਵਨ, ਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣ ਕੇ ਸਮਾਂ ਸਫਲਾ ਕਰਨਾ ਜੀ। ਕੱਲ੍ਹ ਫਿਰ ਆਪਾਂ ਕੇਵਲ ਪਟਨਾ ਸਾਹਿਬ ਉੱਤੇ ਹੀ ਰਵਾਂਗੇ, ਪਟਨਾ ਸਾਹਿਬ 'ਚ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਮੇਰੇ ਮਾਲਕ ਨੇ ਕੀਤੀਆਂ, ਕੱਲ੍ਹ ਫਿਰ ਆਪਾਂ ਉਹਦੇ ਬਾਰੇ ਵਿਚਾਰ ਕਰਾਂਗੇ। ਗੁਰਪੁਰਬ ਦੀ ਕਥਾ ਤਾਂ ਅਸਲ ਹੀ ਉਹ ਹੈ, ਪਰ ਆਪਾਂ ਤਾਂ ਸਿਫਤ ਕਰਨੀ ਹੈ ਨਾ ਮਹਾਰਾਜ ਦੀ। ਬਹੁਤ ਮਹਾਰਾਜ ਨੇ ਕਿਰਪਾ ਕੀਤੀ ਹੈ, ਕੱਲ੍ਹ ਸਵੇਰ ਨੂੰ ਜ਼ਰੂਰ ਆਪ ਜੀ ਨੇ ਦਰਸ਼ਨ ਦੇਣੇ। ਫੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।